किति गणो असंख अवगण मिर्य असंख अवगण खत फिर नित प्रत सदपुलिय मोह मगन बिकराल माया तो प्रसादी कुलिय करत बेकार बिखड़े प्रभ नेर हूं ते निर्या बिनवंत नानक दया तारहो काढ़ पाव जल फिरिया सगल द्वार को साढ़ के गहयो तुहारु द्वार बाहें गहें की लाज आस गोबिंद दास तुहार जीता जियो पेंड सब तेरा तू अंतर जामी पुरख भगवान दासन दास कह जान नानक जिहा तू कराए तिहा हम करी वखियान दासन दास कह जन नानक जिहा तू कराए तिहा हम करी वखियान सतनाम श्री वाहिगुरु साहिब जीओ जेह सिमरन होए मुक्त द्वार जाहें बैकुंठ नहीं संसार जेह सिमरन होए मुक्त द्वार जाहें बैकुंठ नहीं संसार निरपौ कै कार बजावह तूर अनहद बजह सदा भरपूर ऐसा सिमरन कर मन माहे बिन सिमरन मुकत कत नाहें रहाओ जेह सिमरन नाही ननकार मुक्त करै पुत्रै बहु पार नमस्कार कर हृदय माहे फिर तेरा आवन नाहे जेह सिमरण करहें तू केल दीपक बांध तरियो बिन तेल सो दीपक अमरक संसार काम क्रोध बिख काढ़ी ले मार जिह सिमरन तेरी गत होए सो सिमरन रख कंठ परोए सो सिमरन कर नहीं राख उतार गुर प्रसादी उतरह पार जेह सिमरन नाही तुह कान मंदर सोवह पटंबर तान सेज सुखाली बिगसै जियो सो सिमरन तू आन दिन पियो जेह सिमरन तेरी जाए बलाए जेह सिमरन तुझ पूहै नाम आए सिमर सिमर हर हर मन गाइए एहो सिमरन सतगुरु ते पाइए सदा सदा सिमर दिन रात उठत बैठत सास गिरास जाग सोए सिमरन रस भोग हर सिमरन पाइए संजोग जेह सिमरन नाही तुझ पार सो सिमरन राम नाम आधार कह कबीर जाका नहीं अंत तिसके आगे तंत न मंत कह कबीर जाका नहीं अंत तिसके आगे तंत न मंत वाहिगुरु जी का खालसा वाहिगुरु जी की फतेह परम सन्मान योग गुरु खालसा सतसंग जियो सतगुरु ने अपार रहमत कीती आप संगतां सतगुरु दे सोहणे दरबार दे विच ਸ਼ਾਮ ਦੇ ਸਮੇਂ ਸੁੰਦਰ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ, ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਜਿਸ ਕੀਰਤਨ ਦੇ ਦਰਮਿਆਨ ਆਪ ਸੰਗਤਾਂ ਨੇ ਰਹਿਤਨਾਮਿਆਂ ਵਿੱਚੋਂ ਗੁਰਸਿੱਖ ਦੀ ਖਾਲਸਾ ਪੰਥ ਦੀ ਅੰਮ੍ਰਿਤਧਾਰੀ ਸਿੰਘ ਦੀ ਰਹਿਤ ਦੇ ਸੰਬੰਧ ਵਿੱਚ ਬੜੇ ਸੁੰਦਰ ਪ੍ਰਮਾਣ ਅਤੇ ਬੜੇ ਹੀ ਸੁੰਦਰ ਵਿਚਾਰ ਸਰਵਣ ਕਰ ਰਹੇ ਸੀ। ਕਿਉਂ ਅੱਜ ਸਤਿਗੁਰੂ ਦੀ ਅਪਾਰ ਮਿਹਰ ਦਾ ਸਦਕਾ ਇੱਥੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋ ਰਿਹਾ ਹੈ। ਕੁਝ ਅੰਮ੍ਰਿਤ ਅਵਲਾਖੀ ਮਾਈ ਭਾਈ ਅੱਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਪੁੱਤਰ ਅਤੇ ਸਪੁੱਤਰੀਆਂ ਬਣ ਰਹੇ ਹਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਉਸ ਤੋਂ ਬਾਅਦ ਇਹ ਫੈਸਲਾ ਕੀਤਾ ਜੇਕਰ ਹੁਣ ਅਸੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਨੂੰ ਬਚਾਉਣਾ ਹੈ ਤਾਂ ਗੁਰਸਿੱਖ ਨੂੰ ਇੱਕ ਵੱਖਰਾ ਹੀ ਆਦਰਸ਼ ਬਖਸ਼ਿਸ਼ ਕਰਨਾ ਪਵੇਗਾ। ਗੁਰਸਿੱਖ ਨੂੰ ਇੱਕ ਨਵੀਂ ਨੁਹਾਰ ਦੇਣੀ ਪਵੇਗੀ। ਗੁਰਸਿੱਖ ਨੂੰ ਇੱਕ ਵੱਖਰੀ ਰਹਿਤ ਬਹਿਤ ਬਖਸ਼ਿਸ਼ ਕਰਨੀ ਪਵੇਗੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇ, ਬੜੇ ਵੈਰਾਗ ਅਤੇ ਪਿਆਰ ਦੇ ਵਿੱਚ ਭਾਈ ਜੈਤੇ ਤੋਂ ਸਤਿਗੁਰੂ ਨੇ ਪੁੱਛਿਆ ਕਿ ਜਦੋਂ ਸਾਡੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਉਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਸੀ, ਕੀ ਕਿਸੇ ਨੇ ਪ੍ਰੋਟੈਸਟ ਵੀ ਕੀਤਾ, ਕੋਈ ਸ਼ਹਾਦਤ ਦਾ ਪ੍ਰਤੀਕਰਮ ਵੀ ਹੋਇਆ, ਕੋਈ ਕਿਸੇ ਨੇ ਰੋਸ ਮਾਰਚ ਵੀ ਕੀਤਾ, ਕਿਸੇ ਨੇ ਇਸ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਵੀ ਉਠਾਈ, ਪਰ ਇਸਦਾ ਕੋਈ ਤਸੱਲੀ ਬਖਸ਼ ਜਵਾਬ ਨਾ ਮਿਲਿਆ। ਲੱਖੀ ਸ਼ਾਹ ਲੁਬਾਣਾ ਸਿੱਖ ਉਹ ਕਲਗੀਧਰ ਪਾਤਸ਼ਾਹ ਦੇ ਪਾਸ ਦਰਸ਼ਨ ਕਰਨ ਵਾਸਤੇ ਆਇਆ। ਇਹ ਸਵਾਲ ਕਲਗੀਧਰ ਪਾਤਸ਼ਾਹ ਦੇ ਮੰਦੀ ਵਿੱਚ ਰੜਕ ਰਿਹਾ ਸੀ। ਲੱਖੀ ਸ਼ਾਹ ਨੂੰ ਪੁੱਛਣ ਲੱਗੇ ਕਿ ਭਾਈ ਲੱਖੀ ਸ਼ਾਹ ਜੀ, ਤੁਸੀਂ ਬੜੇ ਗੁਰੂ ਦੇ ਪਿਆਰ ਵਾਲੇ ਸਿੱਖ ਹੋ, ਤੁਸਾਂ ਸਾਡੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਕਰਨ ਦੇ ਲਈ ਸਭ ਕੁਝ ਦਾਤ ਹੀ ਲਾ ਦਿੱਤਾ ਹੈ, ਘਰ ਬਾਰ ਵੀ ਨਾਲ ਹੀ ਅਗਨ ਭੇਟ ਕਰ ਦਿੱਤਾ ਹੈ, ਤੁਸੀਂ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਇਹ ਬਹੁਤ ਵੱਡੀ ਕੁਰਬਾਨੀ ਕੀਤੀ ਹੈ, ਪਰ ਤੁਸੀਂ ਇਹ ਦੱਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਦਿੱਲੀ ਵਿੱਚ ਕਿਹੋ ਜਿਹਾ ਪ੍ਰਤੀਕਰਮ ਹੋਇਆ, ਤਾਂ ਉਸ ਵੇਲੇ ਲੱਖੀ ਸ਼ਾਹ ਜੀ ਨੇ ਕੋਈ ਗੱਲ ਆਖੀ। ਕਹਿਣ ਲੱਗੇ, ਸੱਚੇ ਪਾਤਸ਼ਾਹ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ, ਇਸ ਧਰਤੀ ਤੇ ਸਾਰੇ ਪਾਸੇ ਹਾਹਾਕਾਰ ਸੁਣਾਈ ਦਿੱਤਾ, ਤੇ ਜਦੋਂ ਆਕਾਸ਼ ਵੱਲ ਨਜ਼ਰ ਮਾਰੀ ਤਾਂ ਆਕਾਸ਼ ਵਿੱਚੋਂ ਜੈ ਜੈਕਾਰ ਦੇ ਸ਼ਬਦ ਸੁਣਾਈ ਦੇ ਰਹੇ ਸਨ। ਇਹਦਾ ਮਤਲਬ ਇਹ, ਇਸ ਧਰਤੀ ਤੇ ਰਹਿਣ ਵਾਲੇ ਲੋਕਾਂ ਨੇ ਇਸ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲਿਆ, ਸਾਰਿਆਂ ਨੇ ਬੜਾ ਹੀ ਸ਼ੋਕ ਤੇ ਪਸ਼ਚਾਤਾਪ ਕੀਤਾ ਹੈ। ਪਰ ਉੱਧਰ ਦੂਸਰੇ ਪਾਸੇ ਦੇਵਤਿਆਂ ਨੇ ਬੜੀਆਂ ਖੁਸ਼ੀਆਂ ਮਨਾਈਆਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ, ਸਾਡੇ ਸਤਿਗੁਰੂ ਦੀ ਸ਼ਹਾਦਤ ਤੋਂ ਬਾਅਦ ਕੀ ਕੋਈ ਕਿਸੇ ਕਿਸਮ ਦਾ ਕੋਈ ਅੰਦੋਲਨ ਵੀ ਹੋਇਆ, ਕੋਈ ਰੋਸ ਮਾਰਚ ਵੀ ਹੋਇਆ, ਕਿਸੇ ਨੇ ਆਵਾਜ਼ ਵੀ ਬੁਲੰਦ ਕੀਤੀ? ਤਾਂ ਲੱਖੀ ਸ਼ਾਹ ਨੇ ਆਖਿਆ ਕਿ ਸੱਚੇ ਪਾਤਸ਼ਾਹ, ਔਰੰਗਜ਼ੇਬ ਦੇ ਜ਼ੁਲਮ ਦਾ ਕੁਹਾੜਾ ਇੰਨਾ ਤੇਜ਼ ਸੀ, ਜਿਤਨੇ ਵੀ ਦਿੱਲੀ ਵਿੱਚ ਰਹਿਣ ਵਾਲੇ ਸਿੱਖ ਸਨ ਉਹਨਾਂ ਨੂੰ ਵੀ ਇੰਨਾ ਡਰ ਤੇ ਇੰਨਾ ਤੌਖਲਾ ਹੋ ਗਿਆ, ਕਿਸੇ ਨੇ ਵੀ ਆਪਣੇ ਗੁਰੂ ਦੇ ਪਿੱਛੋਂ ਕੋਈ ਅੰਦੋਲਨ ਕਰਨਾ, ਕੋਈ ਰੋਸ ਮੁਜ਼ਾਹਰਾ ਕਰਨਾ, ਕੋਈ ਪ੍ਰੋਟੈਸਟ ਕਰਨਾ, ਇਹਦੇ ਲਈ ਜ਼ੁਰਤ ਹੀ ਨਾ ਕੀਤੀ। ਬਲਕਿ ਉਹ ਸਿੱਖ ਆਪਣੀਆਂ ਜਾਨਾਂ ਬਚਾਉਣ ਦੀ ਖਾਤਰ ਹੋਰ ਕਈ ਹਿੰਦੂ ਤੇ ਮੁਸਲਮਾਨਾਂ ਦੇ ਘਰਾਂ ਦੇ ਵਿੱਚ ਪਨਾਹ ਲੈ ਕੇ ਲੁਕਦੇ ਰਹੇ। ਉਸ ਵੇਲੇ 1400 ਘਰ ਸਿੱਖਾਂ ਦਾ ਦਿੱਲੀ ਵਿੱਚ ਮੌਜੂਦ ਸੀ। ਕਲਗੀਧਰ ਪਾਤਸ਼ਾਹ ਸਿੱਖਾਂ ਦੀ ਐਸੀ ਬੋਝਲੀ ਵਾਲੀ ਕਾਰਵਾਈ ਸੁਣ ਕੇ ਬੜੇ ਵੀਰ ਰਸਤੇ ਵਿੱਚ ਆ ਗਏ। ਕਹਿਣ ਲੱਗੇ, ਲੱਖੀ ਸ਼ਾਹ ਜੀ, ਹੁਣ ਜੋ ਕੁਝ ਹੋਇਆ ਸੋ ਹੋਇਆ, ਸਾਨੂੰ ਹਿੰਦੂ ਮੁਸਲਮਾਨਾਂ ਤੋਂ ਪਹਿਲਾਂ ਵੀ ਕੁਝ ਆਸ ਨਹੀਂ ਸੀ। ਭਾਵੇਂ ਸਾਡੇ ਪਿਤਾ ਸਤਿਗੁਰੂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਸੀਸ ਦਿੱਤਾ ਹੈ, ਪਰ ਸਾਨੂੰ ਪਹਿਲਾਂ ਹੀ ਪਤਾ ਸੀ ਜੇ ਉਹਨਾਂ ਵਿੱਚ ਕੁਰਬਾਨੀ ਦਾ ਜਜ਼ਬਾ ਹੁੰਦਾ ਤਾਂ ਉਹ ਖੁਦ ਧਰਮ ਦੀ ਖਾਤਰ ਕੁਰਬਾਨੀ ਕਰ ਸਕਦੇ ਸਨ, ਪਰ ਨਹੀਂ। ਪਰ ਸਾਨੂੰ ਅਫਸੋਸ ਹੈ ਗੁਰੂ ਦੇ ਸਿੱਖਾਂ 'ਤੇ, ਉਹਨਾਂ ਦੇ ਗੁਰੂ ਦੀ ਸ਼ਹਾਦਤ ਹੋਈ ਹੋਵੇ ਪਰ ਕੋਈ ਇੱਕ ਸਿੱਖ ਵੀ ਉਹਨਾਂ ਦੇ ਖਿਲਾਫ, ਇਸ ਜ਼ੁਲਮ ਦੇ ਖਿਲਾਫ ਕੋਈ ਜ਼ੁਬਾਨ ਨਾ ਖੋਲ੍ਹੇ, ਕੋਈ ਆਵਾਜ਼ ਬੁਲੰਦ ਨਾ ਕਰੇ। ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ, ਬੜਾ ਅਫਸੋਸ ਹੈ। ਅੱਛਾ, ਜੇਕਰ ਇਸੇ ਤਰ੍ਹਾਂ ਸਿੱਖੀ ਕਮਜ਼ੋਰ ਹੋ ਗਈ ਤੇ ਸਿੱਖੀ ਸਦਾ ਲਈ ਸੰਸਾਰ ਤੋਂ ਖਤਮ ਹੋ ਜਾਵੇਗੀ। ਅਸੀਂ ਨਹੀਂ ਚਾਹੁੰਦੇ ਗੁਰੂ ਨਾਨਕ ਸਾਹਿਬ ਦੇ ਸਿੱਖੀ ਦੁਨੀਆਂ ਤੋਂ ਅਲੋਪ ਹੋਵੇ, ਅਸੀਂ ਤੇ ਚਾਹੁੰਦੇ ਹਾਂ ਸਿੱਖੀ ਅਮਰ ਵੇਲ ਬਣ ਜਾਵੇ, ਇਹ ਸਿੱਖੀ ਹਮੇਸ਼ਾ ਲਈ ਸੰਸਾਰ ਦੇ ਵਿੱਚ ਕਾਇਮ ਰਹੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਗੰਭੀਰਤਾ ਨਾਲ ਕਾਫੀ ਸਮਾਂ ਵਿਚਾਰ ਕੀਤੀ। ਆਖਰ 1699 ਈਸਵੀ 1756 ਬਿਕਰਮੀ ਦੀ ਵਿਸਾਖੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਇੱਕ ਨਵਾਂ ਜੀਵਨ ਦੇਣ ਵਾਸਤੇ ਫੈਸਲਾ ਕੀਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਜ਼ਾਰਾਂ ਦੀ ਤਾਦਾਦ ਵਿੱਚ ਗੁਰਸਿੱਖਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਕੇ ਬਚਨ ਆਖੇ, ਐ ਗੁਰਸਿੱਖੋ, ਜੇ ਤੁਸੀਂ ਸਿੱਖੀ ਦੇ ਨਾਲ ਪਿਆਰ ਕਰਦੇ ਹੋ ਤੇ ਫਿਰ ਸਿੱਖੀ ਨੂੰ ਇਸ ਵੇਲੇ ਸਿਰ ਦੀ ਲੋੜ ਹੈ। ਜੇ ਕਿਸੇ ਗੁਰਸਿੱਖ ਦਾ ਸਿੱਖੀ ਨਾਲ ਪਿਆਰ ਹੈ, ਉਹ ਸਿੱਖੀ ਲਈ ਸਿਰ ਭੇਟਾ ਕਰੇ। ਇੱਕ ਵਾਰ ਤੇ ਸਨਾਟਾ ਛਾ ਗਿਆ, ਕੋਈ ਵੀ ਨਾ ਉੱਠਿਆ। ਦੂਜੀ ਵਾਰੀ ਕਲਗੀਧਰ ਪਾਤਸ਼ਾਹ ਨੇ ਫਿਰ ਬਚਨ ਆਖੇ ਕਿ ਤੁਸੀਂ ਸੇਵਾ ਵੀ ਬਹੁਤ ਕੀਤੀ ਹੈ, ਸਿਮਰਨ ਵੀ ਬੜਾ ਕਰਦੇ ਹੋ, ਪਰ ਤੁਸੀਂ ਕੁਰਬਾਨੀ ਤੋਂ ਕਿਉਂ ਡਰਦੇ ਹੋ? ਜਿਹੜਾ ਸੂਰਮਾ ਹੁੰਦਾ ਉਹਦੇ ਦੋਵੇਂ ਹੱਥਾਂ ਵਿੱਚ ਲੱਡੂ ਹੁੰਦੇ ਨੇ, ਜੇ ਉਹ ਜਿੱਤ ਜਾਵੇ ਤਾਂ ਦੁਨੀਆਂ ਦੇ ਰਾਜ ਦਾ ਸੁੱਖ ਭੋਗਦਾ ਹੈ, ਤੇ ਜੇ ਸ਼ਹਾਦਤ ਪ੍ਰਾਪਤ ਕਰ ਲਵੇ ਉਹ ਸਵਰਗਾਂ ਨੂੰ ਜਾਂਦਾ ਹੈ ਤੇ ਨਿਸਕਾਮੀ ਸੱਚਖੰਡ ਵਿੱਚ ਪਹੁੰਚ ਜਾਂਦਾ ਹੈ। ਤੁਸੀਂ ਡਰਦੇ ਕਿਸ ਗੱਲ ਤੋਂ ਹੋ? ਫਿਰ ਵੀ ਕੋਈ ਨਾ ਜਵਾਬ ਮਿਲਿਆ। ਤੀਜੀ ਵਾਰੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਤੁਹਾਡੇ ਮਨ ਦੇ ਵਿੱਚ ਕਿਸੇ ਇੱਕ ਦੇ ਵੀ ਸਿੱਖੀ ਦਾ ਪਿਆਰ ਨਹੀਂ? ਜੇ ਪਿਆਰ ਹੈ ਤੇ ਫਿਰ ਢਿੱਲ ਕਾਹਦੀ, ਉੱਠਦੇ ਕਿਉਂ ਨਹੀਂ? ਤਾਂ ਉਸ ਵੇਲੇ ਇੱਕ ਸਿੱਖ ਉੱਠਿਆ, ਉਸਨੇ ਗੁਰੂ ਮਹਾਰਾਜ ਨੂੰ ਸੀਸ ਭੇਟਾ ਕੀਤਾ। ਗੁਰੂ ਮਹਾਰਾਜ ਨੇ ਫਿਰ ਲਹੂ ਦੇ ਨਾਲ ਲਿਬੜੀ ਤਲਵਾਰ ਲੈ ਕੇ ਫਿਰ ਆਖਿਆ, ਐ ਗੁਰਸਿੱਖੋ, ਇੱਕ ਸਿਰ ਦੇ ਨਾਲ ਨਹੀਂ ਸਰਦਾ, ਹੋਰ ਸਿਰਾਂ ਦੀ ਲੋੜ ਹੈ। ਕੋਈ ਹੈ ਗੁਰੂ ਦੇ ਪਿਆਰ ਵਾਲਾ ਸਿੱਖ ਜਿਹੜਾ ਆਪਣਾ ਸੀਸ ਭੇਟਾ ਕਰੇ? ਤਾਂ ਇੱਕ ਸਿੱਖ ਹੋਰ ਉੱਠਿਆ ਜਿਸਦਾ ਨਾਮ ਧਰਮਦਾਸ ਸੀ। ਉਹਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੀਸ ਭੇਟਾ ਕੀਤਾ। ਸਤਿਗੁਰੂ ਨੇ ਪੰਜ ਵਾਰੀ ਸਿਰਾਂ ਦੀ ਮੰਗ ਕੀਤੀ ਤੇ ਪੰਜ ਸਿੱਖਾਂ ਨੇ ਸੀਸ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੇਟਾ ਕੀਤੇ। ਤੇ ਫਿਰ ਗੁਰੂ ਮਹਾਰਾਜ ਨੇ ਆਪ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਉਹਨਾਂ ਪੰਜਾਂ ਦੇ ਪੰਜ ਪੰਜ ਚੋਲੇ ਮੂੰਹ ਦੇ ਵਿੱਚ ਪਾਏ ਤੇ ਪੰਜ ਪੰਜ ਨੇਤਰਾਂ ਵਿੱਚ ਪਾਏ ਤੇ ਪੰਜ ਪੰਜ ਸੀਸ ਦੇ ਵਿੱਚ ਪਾਏ। ਉਸ ਅੰਮ੍ਰਿਤ ਦੀ ਐਸੀ ਜਾਰੀ ਕਲਾ ਸਤਿਗੁਰੂ ਮਹਾਰਾਜ ਨੇ ਪ੍ਰਗਟ ਕੀਤੀ। ਉਹ ਪੰਜ ਸਿੱਖ ਜਿਨ੍ਹਾਂ ਨੇ ਸੀਸ ਭੇਟਾ ਕੀਤੇ ਸਨ ਤੇ ਗੁਰੂ ਮਹਾਰਾਜ ਨੇ ਤਲਵਾਰ ਦੇ ਨਾਲ ਉਹਨਾਂ ਦੇ ਸਿਰ ਕਲਮ ਕਰ ਦਿੱਤੇ ਸਨ, ਉਸ ਅੰਮ੍ਰਿਤ ਦੀ ਸ਼ਕਤੀ ਨਾਲ ਉਹਨਾਂ ਪੰਜਾਂ ਸਿੱਖਾਂ ਨੂੰ ਸਤਿਗੁਰੂ ਮਹਾਰਾਜ ਨੇ ਸੁਰਜੀਤ ਕੀਤਾ। ਤੇ ਉਸ ਤੋਂ ਬਾਅਦ ਉਹਨਾਂ ਪੰਜਾਂ ਦੇ ਸਾਹਮਣੇ ਕਲਗੀਧਰ ਆਪ ਵੀ ਪੇਸ਼ ਹੋਏ। ਕਹਿਣ ਲੱਗੇ, ਖਾਲਸਾ ਜੀ, ਜਿਵੇਂ ਤੁਸਾਂ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਹੈ, ਤੁਸੀਂ ਹੁਣ ਗੁਰੂ ਕੇ ਸਿੰਘ ਸੱਜ ਗਏ ਹੋ ਤੇ ਸਾਡੇ ਪਿਆਰੇ ਖਾਲਸਾ ਬਣ ਗਏ ਹੋ, ਇਸੇ ਤਰ੍ਹਾਂ ਤੁਸੀਂ ਮੈਨੂੰ ਵੀ ਆਪਣੇ ਵਿੱਚ ਰਲਾਓ, ਮੈਨੂੰ ਵੀ ਅੰਮ੍ਰਿਤ ਛਕਾਓ। ਦੁਨੀਆਂ ਦਾ ਇਹੋ ਜਿਹਾ ਕੋਈ ਰਹਿਬਰ ਨਹੀਂ ਹੋਇਆ, ਕੋਈ ਗੁਰੂ ਕੋਈ ਪੈਗੰਬਰ ਨਹੀਂ ਹੋਇਆ ਜਿਸਨੇ ਆਪਣੇ ਸਿੱਖਾਂ ਦੇ ਅੱਗੇ ਇਹ ਦੁਆ ਕੀਤੀ ਹੋਵੇ, ਸਿੱਖਾਂ ਤੋਂ ਅੰਮ੍ਰਿਤ ਦੀ ਯਾਚਨਾ ਕੀਤੀ ਹੋਵੇ। ਇਹ ਕਲਗੀਧਰ ਪਾਤਸ਼ਾਹ ਦੇ ਵਿਰਸੇ ਦੇ ਵਿੱਚ ਆਇਆ, ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਪੰਜ ਸਿੱਖਾਂ ਤੋਂ ਸਿਰ ਲੈ ਕੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਤੇ ਫਿਰ ਉਹਨਾਂ ਦੇ ਅੱਗੇ ਆਪ ਚੋਲੀ ਅੱਡ ਕੇ ਖਲੋ ਗਏ। ਕਹਿਣ ਲੱਗੇ, ਖਾਲਸਾ ਜੀ, ਹੁਣ ਮੈਨੂੰ ਵੀ ਉਹ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ। ਭਾਈ ਦਇਆ ਸਿੰਘ ਜੀ, ਬਾਕੀ ਜਿਹੜੇ ਨਾਲ ਦੇ ਪਿਆਰੇ ਸਨ, ਉਹ ਬੜੇ ਹੈਰਾਨ ਹੋਏ। ਕਹਿਣ ਲੱਗੇ, ਸੱਚੇ ਪਾਤਸ਼ਾਹ ਸੀ ਕਲਯੁਗੀ ਜੀਵ ਆ, ਸਾਡੇ ਵੱਡੇ ਭਾਗ ਨੇ ਅਸੀਂ ਆਪ ਜੀ ਦੀ ਸਿੱਖੀ ਪ੍ਰਾਪਤ ਕੀਤੀ, ਪਰ ਆਪ ਦੇ ਸਮਰੱਥ ਗੁਰੂ ਹੋ, ਤੁਸੀਂ ਇਹ ਕੀ ਕੌਤਕ ਕਰ ਰਹੇ ਹੋ? ਅਸੀਂ ਤੁਹਾਨੂੰ ਕੀ ਦੇ ਸਕਦੇ ਹਾਂ? ਤੁਸੀਂ ਅੰਮ੍ਰਿਤ ਦੇ ਦਾਤੇ ਹੋ ਕੇ ਤੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਅੱਜ ਤੁਸੀਂ ਸਾਡੇ ਪਾਸੋਂ ਅੰਮ੍ਰਿਤ ਮੰਗ ਰਹੇ ਹੋ, ਇਹ ਤੁਹਾਡਾ ਕੀ ਕੌਤਕ ਹੈ? ਸਾਡੀ ਸਮਝ ਤੋਂ ਗੱਲ ਬਾਹਰ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਖਾਲਸਾ ਜੀ, ਮੈਂ ਹੁਣ ਗੁਰੂ ਚੇਲੇ ਦਾ ਭੇਦ ਮਿਟਾ ਦੇਣਾ ਚਾਹੁੰਦਾ ਹਾਂ। ਦੁਨੀਆਂ ਦੇ ਮਨ ਦੇ ਵਿੱਚ ਕੋਈ ਭੁਲੇਖਾ ਨਾ ਰਹਿ ਜਾਵੇ ਬਈ ਗੁਰੂ ਗੁਰੂ ਹੁੰਦਾ ਹੈ ਤੇ ਚੇਲਾ ਚੇਲਾ ਹੀ ਹੁੰਦਾ ਹੈ, ਸਿੱਖ ਸਿੱਖ ਹੀ ਹੁੰਦਾ ਹੈ। ਮੈਂ ਚਾਹੁੰਦਾ ਹਾਂ ਗੁਰੂ ਤੇ ਚੇਲੇ ਦਾ ਭੇਦ ਮਿਟਾ ਦੇਵਾਂ, ਇਸ ਲਈ ਤੁਸੀਂ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ। ਭਾਈ ਦਇਆ ਸਿੰਘ ਜੀ ਨੇ ਉਸ ਵੇਲੇ ਪੰਜਾਂ ਪਿਆਰਿਆਂ ਦੇ ਨਾਲ ਕੁਛ ਵਿਚਾਰ ਕੀਤੀ। ਕਹਿਣ ਲੱਗੇ, ਜੋ ਗੁਰੂ ਮਹਾਰਾਜ ਆਖਦੇ ਨੇ ਸਾਨੂੰ ਕਰਨਾ ਚਾਹੀਦਾ। ਫਿਰ ਭਾਈ ਦਇਆ ਸਿੰਘ ਜੀ ਨੇ ਆਖਿਆ, ਸੱਚੇ ਪਾਤਸ਼ਾਹ, ਜਦੋਂ ਤੁਸਾਂ ਸਾਨੂੰ ਅੰਮ੍ਰਿਤ ਦਿੱਤਾ ਸੀ ਤੇ ਤੁਸਾਂ ਸਾਡੇ ਪਾਸੋਂ ਸਿਰ ਮੰਗੇ ਸਨ ਤੇ ਅਸਾਂ ਪੰਜਾਂ ਨੇ ਇੱਕ ਇੱਕ ਸਿਰ ਆਪ ਜੀ ਨੂੰ ਭੇਟਾ ਕੀਤਾ ਤੇ ਹੁਣ ਤੁਸੀਂ ਅੰਮ੍ਰਿਤ ਦੇ ਦਾਤੇ ਅੰਮ੍ਰਿਤ ਦੀ ਯਾਚਨਾ ਕਰਦੇ ਹੋ, ਤੁਸੀਂ ਆਪਣੇ ਖਾਲਸੇ ਪੰਥ ਨੂੰ ਕੀ ਦਿਓਗੇ? ਤਨ ਕਲੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਖਾਲਸਾ ਜੀ, ਮੇਰਾ ਤੇ ਸਰਬੰਸ ਹੀ ਹਾਜ਼ਰ ਹੈ, ਜਿੱਥੇ ਤੁਸੀਂ ਚਾਹੋ ਮੈਂ ਉੱਥੇ ਪੰਥ ਦੇ ਲੇਖੇ ਲਾ ਦੇਵਾਂਗਾ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵਚਨ ਨੂੰ ਜੋ ਪੰਜਾਂ ਪਿਆਰਿਆਂ ਦੇ ਸਾਹਮਣੇ ਕੀਤਾ ਸੀ ਤੇ ਫਿਰ ਉਸਨੂੰ ਪੂਰਾ ਵੀ ਕਰ ਦਿਖਾਇਆ। सतगुरु ने चारे साहिबजादे कुर्बान कर दिते, माता पिता भी कुर्बान कर दिते, इथों तक अपनी पुआ बीबे बीबी वीरू जी दे जेड़े सपुत्र सन, गुरु महाराज दे पुआ दे पुत्र भरा लगते सन, उन्हां नूं भी खालसे पंथ लई कुर्बान कर दिता। ते गुरु महाराज सच्चे पातशाह ने अपना कुछ भी लुका के नहीं रखिया, ते बल्कि ए बचन आख दिते सन, पंथ वसे मैं उजड़ा मन चाओ कनेरा, भी मेरा पंथ वसदा रवे भावे मैं उजड़ जावां। खालसे पंथ लई गुरु महाराज सच्चे पातशाह ने सब कुछ कुर्बान कर दिता। ते जदों धन गुरु गोबिंद सिंह साहब महाराज सच्चे पातशाह साबो की तलवंडी तख्त श्री दमदमा साहेब मालवे की धरती विच आए, उस वेले मातावां ने गुरु के महलां ने सतगुरु के चरणां च बेनती की, सच्चे पातशाह साहिबजादे किथे ने? तां कलगी तर पातशाह ने उस वेले जवाब दिता, अमृतधारी सिंघां वल संकेत करदिआं होइआं, इन पुत्रन के सीस पर वार दिए सुत चार, चार मुए तो क्या हुआ जीवत कई हजार। अपने महलां नूं कहण लगे कि असी आ सिख पुत्रां दी खातर असी अपने चारे पुत्र कुर्बान कर दिते ने, माता गुजरी नूं भी निशावर कर दिता है, की हो गया जे साडे चार पुत्र दुनिया विच नहीं रहे? ये खालसा साडा अमर पुत्र है, ये हमेशा लई संसार दे विच रहेगा, इस खालसे नूं कोई मार नहीं सकेगा, ते जिहड़ा इस नूं मारना चाहे वह खुद ही मिट जाएगा, वह खुद ही खत्म हो जाएगा। ये कलगीधर पातशाह ने वचन किए भी असी अपने पुत्रां नूं वार के खालसे नूं पुत्र बनाया है, ते अपने महलां नूं कहण लगे तुसी भी इन्हां नूं अपने पुत्र वांग प्यार करो, ते पुत्रां नालों वध थोड़ी ये सेवा करेगा, थोड़े लिए खून भी डोल देवेगा, थोड़े लिए सब कुछ कर देवेगा। यूं कलगीधर पातशाह ने देख लो किन्नी वड्डी साडे ते इह घालणा घाली, किन्नी वड्डी कुर्बानी कीती, पर असीं सिखां दे घर पैदा हो के हाले ते समां बड़ा थोड़ा होया है, खालसे दा 300 साला जन्म दिहाड़ा प्रकाश दिहाड़ा 1999 ईस्वी विच विसाखी वाले दिन आ रहा है, हाले 300 साल भी पूरे नहीं होए, ते जितनियां दूसरियां कौमां ने वो वेख लो किन्नियां पुरानियां कौमां ने, वो अपने उस गुरु दे अपने रहबर दे सबक नूं सिक्ख्या नूं किवें याद करदियां है। आ गोरे लोग ने किवें क्रिसमस नूं मनाउंदे ने, किवें खुशियां मनाउंदे ने, बाकी कौमां भी इसे तरह करदियां ने, पर साडे ते पता नहीं किहो जी वाह वाह पई, ते असी उस गुरु दे परोपकारां नूं भुलदे जा रहे हां। गुरु महाराज सच्चे पातशाह ने साडे पासों मंगिया ते कुछ नहीं, इक्को ही गल आखी है ना, बई तू मेरा पुत्र बन, मैं तेनूं सब कुछ देण लई तैयार हाँ, पर असी उस गुरु दे पुत्र बन लई भी तैयार नहीं जिन्हां ने साडी खातर पुत्र वार दिते, साडी खातर सुरवंश कुर्बान कर दिता, ते जे हुण असी उस गुरु दे परोपकार नूं भुल जाइए ते हुण समझणा साडे नालों होर वड्डा अकृत कण कौन हो सकदा है, साडे नालों वड्डा एहसान पुरुष कौन हो सकदा है, जिस गुरु ने साडी खातर सब कुछ वार दिता होवे ते असी उस गुरु दी सिक्ख्या नूं ना मनीए, उस गुरु दे पुत्र भी ना बनीए, गुरु सब कुछ देण लई तैयार है, ते फिर ते ओ गल है ना, कबीर दीन गुवाया दुनी स्यों दुनी ना चाली साथ, पाए कुहाड़ा मारिया गाफल अपने हाथ, असी ते अपने पैरां ते आप ही कुहाड़ा मार रहे हैं, अपने गुरु दे बख्शे उपदेशा नूं भुल के, गुरु दी सिख्या नूं सिखी नूं भुल के, असी अपने आप दे विच पता नहीं की समझण लग पए हां, असी अपने सिखी दे विरसे नूं धर्म दे विरसे नूं अमृत दी दात नूं सिक्खी दी रहत नूं एवें बेलोड़ी ते वाधू समझण लग पए हां, पर याद रखना ते जे यही हाल सिक्खी दा रहा, धन गुरु गोबिंद सिंह साहिब महाराज ने ਐਵੇਂ ਖਾਲਸੇ ਪੰਥ ਦੀ ਸਿਰਜਣਾ ਨਹੀਂ ਕੀਤੀ, ਐਵੇਂ ਅੰਮ੍ਰਿਤ ਨਹੀਂ ਛਕਾਇਆ, ਅਤੇ ਜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਪਰਉਪਕਾਰ ਨਾ ਕਰਦੇ ਤਾਂ ਫਿਰ ਉਹ ਇੱਕ ਕਵੀ ਦੀ ਗੱਲ ਆਖੀ ਸੱਚ ਹੋਣੀ ਸੀ। ਉਹ ਕਵੀ ਲਿਖਦਾ, ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ, ਸਾਰੀ ਧਰਤੀ 'ਤੇ ਮੁਸਲਮਾਨ ਹੀ ਮੁਸਲਮਾਨ ਹੋ ਜਾਣੇ ਸਨ, ਕਿਉਂਕਿ ਮੁਸਲਮਾਨਾਂ ਦਾ ਰਾਜ ਸੀ। ਜਿਸ ਕਾ ਰਾਜ ਉਸੀ ਕਾ ਤੇਜ ਵਾਲੀ ਗੱਲ ਹੁੰਦੀ ਹੈ, ਅਤੇ ਜੇ ਹੁਣ ਹਿੰਦੁਸਤਾਨ ਦੇ ਵਿੱਚ ਬ੍ਰਾਹਮਣਾਂ ਦਾ ਰਾਜ ਹੈ ਅਤੇ ਹੁਣ ਉਹ ਵੀ ਚਾਹੁੰਦੇ ਨੇ ਵੀ ਜਿਹੜੇ ਸਿੱਖ ਨੇ ਇਹ ਵੱਖਰੇ ਨਾ ਰਹਿਣ, ਉਹ ਸਾਨੂੰ ਵਿੱਚੇ ਹੀ ਜਜ਼ਬ ਕਰਨਾ ਚਾਹੁੰਦੇ ਨੇ। ਇਹ ਗੱਲ ਕੁਝ ਇਸ ਤਰ੍ਹਾਂ ਦੀ ਗਈ ਹੈ ਜਿਵੇਂ ਵੱਡੀ ਮੱਛੀ ਛੋਟੀਆਂ ਮੱਛੀਆਂ ਨੂੰ ਖਾ ਕੇ ਆਪਣਾ ਪੇਟ ਪਾਲਦੀ ਹੈ, ਇਸੇ ਤਰ੍ਹਾਂ ਜਿਹੜੇ ਵੱਡੇ ਧਰਮ ਨੇ, ਵੱਡੇ ਲੋਕ ਨੇ, ਵੱਡੀਆਂ ਕੌਮਾਂ ਨੇ, ਵੱਡੇ ਮਜ਼ਹਬ ਨੇ, ਉਹ ਛੋਟਿਆਂ ਨੂੰ ਦੇਖਣਾ ਪਸੰਦ ਨਹੀਂ ਕਰਦੇ। ਇਹੀ ਹਾਲ ਸਾਡੇ ਨਾਲ ਹੈ, ਪਰ ਸਾਡੇ 'ਤੇ ਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਹੈ। ਇਹ ਤਾਂ ਹੁਣ ਸਾਡੀ ਭੁੱਲ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਛੱਡਦੇ ਜਾ ਰਹੇ ਹਾਂ, ਅਸੀਂ ਆਪਣੇ, ਪਰ ਉਸ ਗੁਰੂ ਨੇ ਤਾਂ ਕੋਈ ਬਾਕੀ ਕਸਰ ਨਹੀਂ ਛੱਡੀ। ਹਾਂ, ਜਿਨ੍ਹਾਂ ਦੇ ਵੱਡੇ ਕਰਮ ਨੇ, ਜਿਨ੍ਹਾਂ ਦੇ ਵੱਡੇ ਭਾਗ ਨੇ, ਉਹ ਆਪਣੇ ਗੁਰੂ ਦੇ ਪਰਉਪਕਾਰਾਂ ਨੂੰ ਹਮੇਸ਼ਾ ਲਈ ਯਾਦ ਰੱਖਦੇ ਨੇ, ਅਤੇ ਉਹ ਗੁਰੂ ਦਾ ਅੰਮ੍ਰਿਤ ਛੱਕ ਕੇ ਗੁਰੂ ਦੀ ਬਖਸ਼ੀ ਬਾਣੀ ਅਤੇ ਬਾਣੀ ਦੀ ਰਹਿਤ ਦੇ ਧਾਰਨੀ ਹੁੰਦੇ ਨੇ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਅੱਜ ਵੀ ਜਿਨ੍ਹਾਂ ਗੁਰਮੁਖਾਂ 'ਤੇ ਸਤਿਗੁਰੂ ਨੇ ਕਿਰਪਾ ਕੀਤੀ ਹੈ, ਅੱਜ ਉਹ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ੇ ਚੜ੍ਹ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ। ਦਾਸ ਦੀ ਇੱਕੋ ਹੀ ਬੇਨਤੀ ਹੈ, ਸਮੂਹ ਸੰਗਤ ਦੇ ਚਰਨਾਂ ਦੇ ਵਿੱਚ ਜਿਤਨੇ ਵੀ ਅਸੀਂ ਆਪਣੇ ਆਪ ਨੂੰ ਸਿੱਖ ਸਮਝਦੇ ਹਾਂ, ਜਿਨ੍ਹਾਂ ਦੇ ਨਾਮ ਦੇ ਨਾਲ ਸਿੰਘ ਸ਼ਬਦ ਰੱਖਿਆ ਹੋਇਆ ਹੈ ਅਤੇ ਬੀਬੀਆਂ ਦੇ ਨਾਮ ਦੇ ਨਾਲ ਕੌਰ ਸ਼ਬਦ ਹੈ, ਉਹਨਾਂ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਬਈ ਸਾਡਾ ਵਿਰਸਾ ਬੜਾ ਅਮੀਰ ਹੈ, ਅਸੀਂ ਉਸ ਸ਼ਹਿਨਸ਼ਾਹ ਕਲੀਆਂ ਵਾਲੇ ਪਾਤਸ਼ਾਹ ਦੇ ਸਪੁੱਤਰ ਹਾਂ ਵੀ ਜਿਸਨੇ ਸਾਡੀ ਖਾਤਰ ਸਭ ਕੁਛ ਕੁਰਬਾਨ ਕੀਤਾ। ਫਿਰ ਆਪਣੇ ਮਨ ਦੇ ਨਾਲ ਇਸ ਗੱਲ ਦੀ ਵਿਚਾਰ ਕਰੋ, ਜਿਸ ਗੁਰੂ ਨੇ ਸਾਡੀ ਖਾਤਰ ਸਭ ਕੁਝ ਕੁਰਬਾਨ ਕੀਤਾ, ਗੁਰੂ ਨਾਨਕ ਸਾਹਿਬ ਦੀ ਇਸ ਫੁਲਵਾੜੀ ਨੂੰ ਹਮੇਸ਼ਾ ਲਈ ਪ੍ਰਫੁੱਲਤ ਕਰਨ ਦੇ ਲਈ ਆਪਣੇ ਪਰਿਵਾਰ ਦਾ, ਸਾਹਿਬਜ਼ਾਦਿਆਂ ਦਾ, ਮਾਤਾ ਪਿਤਾ ਦਾ ਖੂਨ ਸਿੰਜਿਆ ਹੈ, ਅਤੇ ਅਸੀਂ ਉਸ ਗੁਰੂ ਦੇ ਪਰਉਪਕਾਰ ਨੂੰ ਕਿਉਂ ਭੁੱਲਦੇ ਜਾ ਰਹੇ ਹਾਂ ਕਿ ਅਸੀਂ ਸਿੱਖਾਂ ਦੇ ਘਰ ਪੈਦਾ ਹੋ ਕੇ ਅਤੇ ਅਸੀਂ ਕਿਸੇ ਹੋਰ ਧਰਮ ਨੂੰ ਅਡਾਪਟ ਕਰੀਏ, ਇਹ ਸਾਡੇ ਲਈ ਨਮੋਸ਼ੀ ਦੀ ਗੱਲ ਨਹੀਂ। ਅਤੇ ਜੇ ਅਸੀਂ ਸਿੱਖ ਅਖਵਾਉਂਦੇ ਹੋਏ ਅੰਮ੍ਰਿਤ ਪਾਨ ਨਾ ਕਰੀਏ, ਕੀ ਇਹ ਸਾਡੀ ਬੇਸਮਝੀ ਵਾਲੀ ਗੱਲ ਨਹੀਂ? ਇਹ ਗੱਲ ਹਰ ਗੁਰਸਿੱਖ ਨੂੰ ਠੰਡੇ ਦਿਮਾਗ ਦੇ ਨਾਲ ਸੋਚਣੀ ਚਾਹੀਦੀ ਹੈ। ਅਤੇ ਜੇ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅਹਿਸਾਨਮੰਦ ਹੋਣਾ ਚਾਹੁੰਦੇ ਹਾਂ ਤਾਂ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਯਤਨ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਗੁਰਸਿੱਖ ਦੀ ਰਹਿਤ ਹੈ ਦਾੜੀ ਕੇ ਸਾਬਤ ਸੂਰਤ ਦੀ ਸੰਭਾਲ ਕਰਨੀ, ਇਹਨੂੰ ਕਾਇਮ ਰੱਖਣਾ ਚਾਹੀਦਾ। ਅਤੇ ਜਿਹੜਾ ਭਾਈ ਕੋਈ ਹੋਰ ਕੁਰਹਿਤਾਂ ਕਰਦਾ ਹੈ, ਹੁੱਕਾ ਹਜਾਮਤ ਹਲਾਲੋ ਹਰਾਮ, ਇਹ ਚਾਰ ਬੱਜਰ ਕੁਰਹਿਤਾਂ ਮੰਨੀਆਂ ਨੇ, ਉਹ ਇਹਨਾਂ ਦਾ ਤਿਆਗ ਕਰੇ। ਅਤੇ ਜੇ ਕੁਰਹਿਤਾਂ ਦਾ ਤਿਆਗ ਕਰ ਦੇਵੇ ਫਿਰ ਹੌਲੀ ਹੌਲੀ ਗੁਰੂ ਦੀਆਂ ਬਖਸ਼ੀਆਂ ਰਹਿਤਾਂ ਦਾ ਧਾਰਨੀ ਵੀ ਬਣੇ। ਪਹਿਲਾਂ ਦਾੜੀ ਕੇਸ ਰੱਖਣੇ ਜ਼ਰੂਰੀ ਹਨ ਹਰ ਗੁਰਸਿੱਖ ਦੇ ਲਈ, ਦੂਸਰੇ ਨੰਬਰ 'ਤੇ ਫਿਰ ਉਸਨੂੰ ਕੰਘਾ ਕੜਾ ਕਿਰਪਾਨ ਵਾਰੀ ਵਾਰੀ ਇਹਨਾਂ ਸਾਰੇ ਕਕਾਰਾਂ ਨੂੰ ਧਾਰਨ ਕਰਨਾ ਚਾਹੀਦਾ, ਕਿਉਂਕਿ ਇਹ ਕੋਈ ਮਾਮੂਲੀ ਗੱਲਾਂ ਨਹੀਂ, ਇਹ ਗੁਰੂ ਦੀਆਂ ਬਖਸ਼ੀਆਂ ਨਿਸ਼ਾਨੀਆਂ ਨੇ। ਜੇ ਗੁਰੂ ਨਾਲ ਪਿਆਰ ਹੈ ਤਾਂ ਸਾਨੂੰ ਗੁਰੂ ਦੀਆਂ ਨਿਸ਼ਾਨੀਆਂ ਨੂੰ ਸੰਭਾਲ ਕੇ ਰੱਖਣਾ ਵੀ ਚਾਹੀਦਾ। ਜੇ ਗੁਰੂ ਨਾਲ ਪਿਆਰ ਨਹੀਂ ਤਾਂ ਫਿਰ ਸਾਡੀ ਮਰਜ਼ੀ ਹੈ, ਜਿੱਧਰ ਮਰਜ਼ੀ ਅਸੀਂ ਤੁਰੇ ਫਿਰੀਏ। ਪਰ ਯਾਦ ਰੱਖਿਓ, ਜਿਹੜਾ ਪੱਤਰਾ ਬਿਰਛ ਦੀ ਡਾਲੀ ਨਾਲੋਂ ਟੁੱਟ ਜਾਂਦਾ ਨਾ, ਤੇ ਫਿਰ ਉਹਨੂੰ ਉਹਦੀ ਦੇਖ ਲਓ ਹਾਲਤ ਕੀ ਹੁੰਦੀ ਹੈ, ਹਵਾ ਦੇ ਨਾਲ ਉੱਡਦਾ ਉੱਡਦਾ ਕਦੀ ਤਾਂ ਉੱਪਰ ਚੜ੍ਹ ਜਾਂਦਾ ਤੇ ਕਦੇ ਗੰਦੀਆਂ ਮੰਦੀਆਂ ਥਾਵਾਂ ਤੇ ਜਾ ਕੇ ਡਿੱਗਦਾ, ਕਈ ਵਾਰੀ ਰੂੜੀਆਂ ਤੇ ਗੰਦੀਆਂ ਨਾਲੀਆਂ ਦੇ ਵਿੱਚ ਜਾ ਕੇ ਉਹ ਡਿੱਗ ਪੈਂਦਾ, ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦਾ। ਇਸੇ ਤਰ੍ਹਾਂ ਜੇ ਅਸੀਂ ਸਿੱਖੀ ਤੋਂ ਟੁੱਟ ਜਾਵਾਂਗੇ ਤੇ ਸਾਡੀ ਹਾਲਤ ਵੀ ਉਸ ਪੱਤਰੇ ਵਰਗੀ ਹੋਣੀ ਹੈ, ਸਾਡੀ ਕਿਸੇ ਨੇ ਸੰਭਾਲ ਨਹੀਂ ਕਰਨੀ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਦੀ ਵਿਰਾਸਤ ਨੂੰ ਸੰਭਾਲਣ ਦੇ ਲਈ ਯਤਨ ਕਰਨਾ ਚਾਹੀਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੀ ਅਪਾਰ ਮਿਹਰ ਦਾ ਸਦਕਾ ਆਪ ਸੰਗਤਾਂ ਹਮੇਸ਼ਾ ਲੜੀਵਾਰ ਕਥਾ ਸਰਵਣ ਕਰਦੇ ਹੋ। ਇਸ ਲੜੀਵਾਰ ਕਥਾ ਦੇ ਅੰਦਰ ਗੌੜੀ ਰਾਗ ਦੀ ਭਗਤ ਬਾਣੀ ਵਿੱਚ ਭਗਤ ਕਬੀਰ ਜੀ ਦੀ ਬਾਣੀ ਦੀ ਕਥਾ ਚੱਲ ਰਹੀ ਹੈ। ਭਗਤ ਕਬੀਰ ਜੀ ਇੱਕ ਉੱਚ ਕੋਟੀ ਦੇ ਮਹਾਂਪੁਰਸ਼ ਹੋਏ। ਉਹਨਾਂ ਨੇ ਬੇਅੰਤ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ। ਸਿਮਰਨ ਕਰਨਾ ਇੱਕ ਮਹਾਨ ਭਗਤੀ ਹੈ ਤੇ ਜਿਨ੍ਹਾਂ ਨੇ ਸਿਮਰਨ ਕੀਤਾ ਤੇ ਫਿਰ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੱਕ ਰਸਾਈ ਵੀ ਹਾਸਲ ਕੀਤੀ, ਭਾਵ ਉਸ ਵਾਹਿਗੁਰੂ ਤੱਕ ਪਹੁੰਚ ਵੀ ਗਏ। ਹੁਣ ਸਾਨੂੰ ਤੇ ਪਤਾ ਹੀ ਨਹੀਂ ਵੀ ਰੱਬ ਕਿੱਥੇ ਹੈ, ਤੇ ਜੇ ਅਸੀਂ ਉਸ ਰੱਬ ਦੇ ਬਾਰੇ ਕੁਛ ਵੀ ਜਾਣਨਾ ਚਾਹੁੰਦੇ ਹਾਂ ਤੇ ਫਿਰ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਵੀ ਗੁਰੂ ਦੇ ਦਰਸਾਏ ਮਾਰਗ ਤੇ ਚੱਲੀਏ। ਸਭ ਤੋਂ ਪਹਿਲਾਂ ਖੰਡੇ ਬਾਟੇ ਦਾ ਅੰਮ੍ਰਿਤ ਤੇ ਫਿਰ ਬਾਣੀ ਦਾ ਪੂਰਾ ਨਿਤਨੇਮ ਤੇ ਗੁਰੂ ਦੀ ਬਖਸ਼ੀ ਰਹਿਤ। ਜਦੋਂ ਅਸੀਂ ਇਹਦੇ ਧਾਰਨੀ ਹੋਵਾਂਗੇ, ਸਿੱਖੀ ਅਸੂਲਾਂ ਦੇ ਪਾਬੰਦ ਰਹਾਂਗੇ ਤੇ ਫਿਰ ਅਸੀਂ ਇਸ ਨਾਮ ਦੇ ਸਿਮਰਨ ਦੇ ਜ਼ਰੀਏ ਉਸ ਵਾਹਿਗੁਰੂ ਪਰਮੇਸ਼ਰ ਤੱਕ ਪਹੁੰਚ ਸਕਦੇ ਹਾਂ। ਕਈ ਲੋਕ ਕਹਿ ਦਿੰਦੇ ਨੇ ਵੀ ਚਲੋ ਜੀ ਇਹ ਤੇ ਠੀਕ ਹੈ, ਸਿਮਰਨ ਕਰਨਾ ਚਾਹੀਦਾ ਤੇ ਬਾਕੀ ਇਹਦੇ ਵਿੱਚ ਜਿਹੜੀ ਅੰਮ੍ਰਿਤ ਦੀ ਗੱਲ ਜਾਂ ਰਹਿਤ ਦੀ ਗੱਲ ਹੈ ਇਹ ਕਿਉਂ ਵਿੱਚ ਪ੍ਰਚਾਰੀ ਜਾਂਦੀ ਹੈ, ਕਿਉਂ ਇਸ ਨੂੰ ਧਾਰਨ ਕਰਨ ਦੇ ਲਈ ਹੁਕਮ ਕੀਤਾ ਜਾਂਦਾ? ਬਈ ਤੁਸੀਂ ਦੁਨਿਆਵੀ ਤੌਰ ਤੇ ਵੀ ਕਿਸੇ ਵੀ ਚੀਜ਼ ਵੱਲ ਨਜ਼ਰ ਮਾਰ ਕੇ ਦੇਖੋ, ਹਰ ਚੀਜ਼ ਕਿਸੇ ਅਸੂਲ ਵਿੱਚ ਕਿਸੇ ਮਰਯਾਦਾ ਵਿੱਚ ਚੱਲ ਰਹੀ ਹੈ। ਆ ਹੁਣ ਰਾਤ ਪਈ ਹੈ ਤੇ ਹੁਣ ਅੱਗੇ ਦਿਨ ਚੜ੍ਹਨਾ ਹੈ, ਇਹ ਕੋਈ ਮਰਯਾਦਾ ਵਿੱਚ ਚੱਲਦੇ ਨੇ। ਰਾਤ ਆਉਂਦੀ ਹੈ, ਇਹਨੇ ਚਲੇ ਜਾਣਾ ਹੈ, ਫਿਰ ਦਿਨ ਆਉਂਦਾ ਹੈ, ਦਿਨ ਤੇ ਸਰ ਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾ, ਤੇ ਸਾਰਾ ਕੁਛ ਕਿਸੇ ਮਰਯਾਦਾ ਵਿੱਚ ਚੱਲ ਰਿਹਾ। ਚੰਦਰਮਾ ਤੇ ਸੂਰਜ ਵੀ ਮਰਯਾਦਾ ਵਿੱਚ ਹੀ ਚੜ੍ਹਦੇ ਨੇ ਤੇ ਛਿਪਦੇ ਨੇ। ਸਮੁੰਦਰ ਵੀ, ਨਦੀਆਂ ਤੇ ਨਾਲੇ ਵੀ, ਸਭ ਕੁਛ ਮਰਯਾਦਾ ਵਿੱਚ ਹੀ ਚੱਲ ਰਿਹਾ ਹੈ। ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲੈ ਲੱਖ ਦਰਿਆਓ, ਪੈ ਵਿੱਚ ਅਗਨ ਕੱਢਾ ਵੇ ਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਜੇ ਸਾਰਾ ਕੁਛ ਮਰਯਾਦਾ ਵਿੱਚ ਚੱਲ ਰਿਹਾ ਹੈ ਤੇ ਫਿਰ ਸਾਨੂੰ ਵੀ ਸੋਚਣਾ ਚਾਹੀਦਾ ਕਿ ਅਸੀਂ ਮਰਯਾਦਾ ਤੋਂ ਬਾਹਰ ਕਿਉਂ ਚੱਲ ਰਹੇ ਹਾਂ। ਇਹ ਕੇਵਲ ਇਨਸਾਨ ਹੀ ਹੈ ਜਿਹੜਾ ਮਰਯਾਦਾ ਤੋਂ ਬਾਹਰ ਚੱਲ ਰਿਹਾ ਤੇ ਨਹੀਂ, ਬਾਕੀ ਸਭ ਦੁਨੀਆਂ, ਸਾਰੀ ਕੁਦਰਤ ਜਿੰਨੀ ਕਾਇਨਾਤ ਵਾਹਿਗੁਰੂ ਦੀ ਬਣਾਈ ਹੋਈ ਹੈ ਤੇ ਉਹ ਸਾਰੀ ਕਿਸੇ ਮਰਯਾਦਾ ਵਿੱਚ ਚੱਲ ਰਹੀ ਹੈ। ਹੁਣ ਤੁਸੀਂ ਵੇਖੋ, ਦੁਨੀਆਂ ਦੇ ਵਿੱਚ ਵੀ ਕੁਛ ਨਾ ਕੁਛ ਕਾਨੂੰਨ, ਕੁਛ ਕਾਇਦੇ ਬਣਾਏ ਹੋਏ ਨੇ ਸਰਕਾਰਾਂ ਦੇ। ਹੁਣ ਟ੍ਰੈਫਿਕ ਦੇ ਅਸੂਲ ਨੇ, ਜੇ ਉਹਨਾਂ ਅਸੂਲਾਂ ਵਿੱਚ ਨਹੀਂ ਅਸੀਂ ਚੱਲਦੇ ਐਕਸੀਡੈਂਟ ਹੋ ਜਾਂਦਾ। ਅਸੀਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ਹਨ ਲਈ ਜਾਂਦੇ ਹਾਂ, ਉਹਨਾਂ ਦੇ ਵੀ ਕੁਛ ਕੁਛ ਕਾਨੂੰਨ ਹੁੰਦੇ ਨੇ, ਜੇ ਅਸੀਂ ਉਹਨਾਂ ਦੀ ਪਾਲਣਾ ਨਹੀਂ ਕਰਦੇ ਤੇ ਸਾਨੂੰ ਉੱਥੇ ਜਾ ਕੇ ਵੀ ਕੋਈ ਸਾਨੂੰ ਖਾਸ ਲਾਭ ਜਾਂ ਕੋਈ ਪ੍ਰਾਪਤੀ ਨਹੀਂ ਹੋ ਸਕਦੀ। ਕਿਸੇ ਸੰਸਥਾ ਵਿੱਚ ਤੁਸੀਂ ਚਲੇ ਜਾਓ, ਸਾਰੇ ਧਰਮਾਂ ਦੇ ਕੁਝ ਨਾ ਕੁਝ ਅਸੂਲ ਜ਼ਰੂਰ ਅਪਣਾਉਣੇ ਹੀ ਪੈਂਦੇ ਨੇ। ਇੱਧਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਸਾਡੇ ਲਈ ਮਰਯਾਦਾ ਬਣਾਈ ਹੈ, ਬਾਣੀ ਤੇ ਬਾਣੀ ਦੀ ਰਹਿਤ, ਇਹ ਗੁਰਸਿੱਖ ਦਾ ਜੀਵਨ ਜਿਵੇਂ ਕੋਈ ਅਸੀਂ ਬਈ ਕਿਸੇ ਖੇਤ ਨੂੰ ਪਾਣੀ ਸਿੰਜਣਾ ਹੋਵੇ ਨਾ, ਤੇ ਉਹਦੇ ਲਈ ਜ਼ਰੂਰੀ ਹੈ ਵੀ ਅਸੀਂ ਜਿਹੜੀ ਕੋਈ ਆੜ ਬਣਾਉਣੇ ਹਾਂ, ਕੋਈ ਖਾਲ ਬਣਾਉਣੇ ਹਾਂ, ਵੀ ਉਹਦੇ ਕਿਨਾਰੇ ਕੰਢੇ ਪੱਕੇ ਹੋਣ ਤੇ ਫਿਰ ਉਸਦੇ ਵਿੱਚ ਦੀ ਪਾਣੀ ਅਸੀਂ ਬੜੀ ਦੂਰ ਤੱਕ ਲਿਜਾ ਸਕਦੇ ਹਾਂ। ਇਸੇ ਤਰ੍ਹਾਂ ਗੁਰੂ ਮਹਾਰਾਜ ਨੇ ਗੁਰਸਿੱਖ ਨੂੰ ਰਹਿਤ ਬਖਸ਼ੀ ਹੈ ਤਾਂ ਕਿ ਉਸ ਰਹਿਤ ਵਿੱਚ ਰਹਿੰਦਾ ਹੋਇਆ ਇਹ ਆਪਣੀ ਮੰਜ਼ਿਲ ਤੇ ਪਹੁੰਚ ਸਕੇ। ਇਸ ਲਈ ਗੁਰੂ ਮਹਾਰਾਜ ਨੇ ਸਾਨੂੰ ਇਹ ਬੇਲੋੜੀਆਂ ਚੀਜ਼ਾਂ ਨਹੀਂ ਦਿੱਤੀਆਂ, ਇਹਨਾਂ ਦੀ ਲੋੜ ਹੈ। ਤੁਸੀਂ ਕੋਈ ਵੀ ਕੰਮ ਕਰਨਾ ਕਿਸੇ ਮਰਯਾਦਾ ਵਿੱਚ ਹੀ ਕਰਨਾ ਪੈਂਦਾ ਹੈ ਨਾ, ਤੇ ਜੇ ਉਸ ਮਰਯਾਦਾ ਤੋਂ ਬਾਹਰ ਚੱਲਦੀ ਹੈ ਗੱਲ ਨਹੀਂ ਬਣਦੀ। ਇਸ ਲਈ ਜੇ ਅਸੀਂ ਸਿਮਰਨ ਵੀ ਕਰਨਾ ਹੈ, ਨਾਮ ਵੀ ਜਪਣਾ ਹੈ, ਤੇ ਉਹ ਵੀ ਮਰਯਾਦਾ ਵਿੱਚ ਹੀ ਸਾਨੂੰ ਕਰਨਾ ਪਵੇਗਾ ਤੇ ਫਿਰ ਹੀ ਉਹਦਾ ਪੂਰਨ ਲਾਭ ਸਾਨੂੰ ਪ੍ਰਾਪਤ ਹੋ ਸਕਦਾ ਹੈ। ਹੁਣ ਭਗਤ ਕਬੀਰ ਜੀ ਇੱਕ ਉਹ ਮਹਾਂਪੁਰਸ਼ ਹੋਏ ਵੀ ਜਿਨ੍ਹਾਂ ਨੇ ਮਹਾਨ ਭਗਤੀ ਕੀਤੀ, ਸਿਮਰਨ ਕੀਤਾ, ਕਬੀਰ ਭਗਤ ਜੀ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ, ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਦੁਨੀਆਂ ਵਿੱਚ ਬੜੇ ਧਰਮ ਨੇ, ਬੜੇ ਮਤ ਨੇ, ਉਹ ਕਹਿੰਦੇ ਨੇ ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਨੂੰ ਮੁਕਤੀ ਦੀ ਯੁਕਤੀ ਦੱਸਦੇ ਹਾਂ। ਕੋਈ ਕਹਿੰਦਾ ਵੀ ਤੁਸੀਂ ਯੋਗ ਧਾਰਨ ਕਰੋ, ਕੋਈ ਕਹਿੰਦਾ ਸੰਨਿਆਸ ਧਾਰਨ ਕਰੋ, ਕੋਈ ਕਹਿੰਦਾ ਵੈਰਾਗੀ ਹੋ ਜਾਓ, ਕੋਈ ਕਹਿੰਦਾ ਤਿਆਗੀ ਬਣ ਜਾਓ, ਕੋਈ ਕਹਿੰਦਾ ਜਪ ਕਰੋ, ਕੋਈ ਕਹਿੰਦਾ ਤਪ ਕਰੋ, ਕੋਈ ਕੁਝ ਆਖ ਰਿਹਾ ਹੈ, ਪਰ ਤੁਹਾਡਾ ਸਿਧਾਂਤ ਕੀ ਹੈ? ਤਾਂ ਭਗਤ ਕਬੀਰ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਿਮਰਨ ਦੀ ਮਹਿਮਾ ਉਚਾਰਨ ਕੀਤੀ ਹੈ। ਰਹਾਉ ਦੀਆਂ ਪੰਕਤੀਆਂ ਹਨ, ਐਸਾ ਸਿਮਰਨ ਕਰ ਮਨ ਮਾਹੇ, ਬਿਨ ਸਿਮਰਨ ਮੁਕਤ ਕਤ ਨਾਹੇ। ਰਹਾਉ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ ਬਈ ਐ ਗੁਰਮੁਖਾ, ਐਸਾ ਸਿਮਰਨ ਕਰ ਮਨ ਮਾਹੇ, ਤੂੰ ਆਪਣੇ ਮਨ ਦੇ ਵਿੱਚ ਐਸਾ ਸਿਮਰਨ ਕਰ, ਕਿਉਂਕਿ ਸਿਮਰਨ ਹੁੰਦਾ ਹੀ ਮਨ ਦੇ ਨਾਲ। ਜੇ ਕੋਈ ਬੰਦਾ ਆਖੇ ਬਈ ਮੈਂ ਰਸਨਾ ਦੇ ਨਾਲ ਸਿਮਰਨ ਕਰਾਂ, ਰਸਨਾ ਨਾਲ ਸਿਮਰਨ ਨਹੀਂ ਹੁੰਦਾ। ਰਸਨਾ ਨਾਲ ਤੇ ਗੱਲਬਾਤ ਹੋ ਸਕਦੀ ਹੈ, ਰਸਨਾ ਨਾਲ ਵਿਚਾਰ ਸਾਂਝੀ ਹੋ ਸਕਦੀ ਹੈ, ਰਸਨਾ ਨਾਲ ਨਾਮ ਜਪਿਆ ਜਾ ਸਕਦਾ, ਪਰ ਸਿਮਰਨ ਨਹੀਂ ਹੋ ਸਕਦਾ। ਜੇ ਸਿਮਰਨ ਕਰਨਾ ਤੇ ਮਨ ਦੇ ਨਾਲ ਹੀ ਹੁੰਦਾ, ਕਿਉਂਕਿ ਸਿਮਰਨ ਦਾ ਅਰਥ ਹੀ ਆ ਵੀ ਚੇਤੇ ਕਰਨਾ, ਚੇਤੇ ਮਨ ਨਾਲ ਹੀ ਕੀਤਾ ਜਾਂਦਾ। ਹਜ਼ੂਰ ਕਹਿੰਦੇ ਐਸਾ ਸਿਮਰਨ ਕਰ ਮਨ ਮਾਹੇ, ਤੁਸੀਂ ਆਪਣੇ ਮਨ ਦੇ ਵਿੱਚ ਐਸਾ ਉਸ ਅਕਾਲ ਪੁਰਖ ਦਾ ਸਿਮਰਨ ਕਰੋ ਕਿ ਉਹ ਸਿਮਰਨ ਕਰਦਿਆਂ ਕਰਦਿਆਂ ਤੁਹਾਡਾ ਮਨ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵੇ। ਬਿਨ ਸਿਮਰਨ ਮੁਕਤ ਕਤ ਨਾਹੀਂ, ਯਾਦ ਰੱਖਿਓ ਸਿਮਰਨ ਤੋਂ ਬਿਨਾਂ ਚਾਹੇ ਕਿਧਰੇ ਵੀ ਚਲੇ ਜਾਓ, ਪਰ ਕਿਸੇ ਵੀ ਥਾਂ ਜਾ ਕੇ ਤੁਹਾਨੂੰ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਮੁਕਤੀ ਦਾ ਸਾਧਨ ਕੇਵਲ ਸਿਮਰਨ ਹੈ, ਤੁਸੀਂ ਸਿਮਰਨ ਕਰੋਗੇ ਤਾਂ ਮੁਕਤੀ ਮਿਲ ਸਕਦੀ ਹੈ, ਸਿਮਰਨ ਤੋਂ ਬਿਨਾਂ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਗੁਰੂ ਨਾਨਕ ਸਾਹਿਬ ਦੇ ਕਿੰਨੇ ਪਿਆਰੇ ਤੇ ਢੁਕਵੇਂ ਬਚਨ ਹਨ, ਕਾਲ ਨਾਹੀਂ ਜੋਗ ਨਾਹੀਂ, ਨਾਹੀਂ ਸਤ ਕਾ ਟੱਬ, ਥਾ ਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ, ਕਲਮਹਿ ਰਾਮ ਨਾਮ ਸਾਰ, ਅੱਖੀਂ ਤਾਂ ਮੀਟਾ ਹੈ ਨਾਕ ਪਕੜਾ ਹੈ, ਠੱਗਣ ਕਉ ਸੰਸਾਰ। ਸਤਿਗੁਰੂ ਕਹਿੰਦੇ ਨੇ ਵੀ ਹੁਣ ਹੋਰ ਕਿਸੇ ਕੰਮ ਦੀ ਰੋਤੀ ਨਹੀਂ ਹੈ, ਕਾਲ ਨਾਹੀਂ, ਹੁਣ ਸਮਾਂ ਹੀ ਨਹੀਂ ਹੈ ਹੋਰ ਕੋਈ ਧਰਮ ਕਰਮ ਕਰਨ ਦਾ, ਯੋਗ ਨਾਹੀਂ ਤੇ ਨਾ ਹੀ ਇਸ ਕਲਯੁਗ ਦੇ ਵਿੱਚ ਯੋਗ ਫਲੀਭੂਤ ਹੁੰਦਾ ਤੇ ਨਾ ਹੀ ਸਤ ਕਾ ਟੱਬ। ਕਈ ਲੋਕ ਸਤ ਧਾਰਨ ਕਰਦੇ ਨੇ, ਸਤ ਸੰਤੋਖ ਆਦਿਕ ਨੂੰ, ਵੀ ਇਹਦਾ ਵੀ ਕੋਈ ਢੰਗ ਤਰੀਕਾ ਦਿਖਾਈ ਨਹੀਂ ਦਿੰਦਾ, ਤੇ ਜਿੰਨੇ ਧਰਮ ਅਸਥਾਨ ਨੇ ਉੱਥੇ ਵੀ ਕਈ ਇਹੋ ਜਿਹੇ ਲੋਕ ਚਲੇ ਗਏ ਨੇ, ਮਲੇਸ਼ਾ ਨੇ ਉਹਨਾਂ ਨੂੰ ਵੀ ਅਪਵਿੱਤਰ ਕਰ ਦਿੱਤਾ, ਤੇ ਹੁਣ ਜੇ ਭਾਈ ਕਲਿਆਣ ਹੋ ਸਕਦੀ ਹੈ ਤੇ ਨਾਮ ਦੇ ਨਾਲ ਹੋ ਸਕਦੀ ਹੈ। ਕਲਮੈ ਰਾਮ ਨਾਮ ਸਾਰ, ਕਲਯੁਗ ਦੇ ਵਿੱਚ ਤਾਂ ਨਾਮ ਹੀ ਉੱਤਮ ਹੈ। ਇੱਥੇ ਭਗਤ ਕਬੀਰ ਜੀ ਕਹਿੰਦੇ ਨੇ ਬਿਨ ਸਿਮਰਨ ਮੁਕਤ ਕਤ ਨਾਹੀਂ, ਭਲਿਓ ਲੋਕੋ ਸਿਮਰਨ ਤੋਂ ਬਿਨਾਂ ਕਦੇ ਕਿਸੇ ਦੀ ਮੁਕਤੀ ਨਹੀਂ ਹੋਣੀ, ਚਾਹੇ ਕੁਝ ਕਰ ਲਵੋ ਤੇ ਇਸ ਲਈ ਸਿਮਰਨ ਕਰਨਾ ਪਵੇਗਾ, ਤੇ ਸਿਮਰਨ ਕਿਵੇਂ ਕਰਨਾ ਪਵੇਗਾ? ਪਹਿਲਾਂ ਤੇ ਗੁਰੂ ਦੇ ਪਾਸੋਂ ਜਾ ਕੇ ਸਾਨੂੰ ਨਾਮ ਦੀ ਦਾਤ ਪ੍ਰਾਪਤ ਕਰਨੀ ਪਵੇਗੀ, ਤੇ ਜਿਹੜਾ ਗੁਰੂ ਨੇ ਬਖਸ਼ਿਆ ਨਾਮ ਹੈ ਉਹਨੂੰ ਰਸਨਾ ਤੋਂ ਜਪਣਾ ਪਵੇਗਾ, ਤੇ ਰਸਨਾ ਤੋਂ ਜਪਦਿਆਂ ਜਪਦਿਆਂ ਉਹ ਨਾਮ ਸਾਡੇ ਸਵਾਸਾਂ ਵਿੱਚ ਜਾਵੇਗਾ, ਤੇ ਜਦੋਂ ਨਾਮ ਸਵਾਸਾਂ ਵਿੱਚ ਮਿਲ ਜਾਂਦਾ ਹੈ ਤੇ ਸਵਾਸਾਂ ਦਾ ਸੰਬੰਧ ਸਾਡੇ ਮਨ ਦੇ ਨਾਲ ਹੈ, ਜਦੋਂ ਸਵਾਸਾਂ ਵਿੱਚ ਸਿਮਰਨ ਹੋਣ ਲੱਗ ਜਾਵੇ ਫਿਰ ਮਨ ਦੇ ਵਿੱਚ ਜਾ ਕੇ ਵਸ ਜਾਂਦਾ। ਇਸ ਲਈ ਪਹਿਲਾਂ ਰਸਨਾ ਤੋਂ ਜਪਣਾ ਪੈਂਦਾ ਤੇ ਰਸਨਾ ਤੋਂ ਅੱਗੇ ਫਿਰ ਸਵਾਸਾਂ ਦੇ ਨਾਲ ਤੇ ਸਵਾਸਾਂ ਤੋਂ ਅੱਗੇ ਮਨ ਦੇ ਵਿੱਚ ਜਾਂਦਾ। ਇਹ ਤਰੀਕਾ ਹੈ ਸਿਮਰਨ ਕਰਨ ਦਾ। ਲੋਕ ਭਗਤ ਜੀ ਕਹਿੰਦੇ ਨੇ ਐਸਾ ਸਿਮਰਨ ਕਰ ਮਨ ਮਾਹੀ, ਐਸਾ ਸਿਮਰਨ ਕਰੋ ਕਿ ਉਹ ਪਰਮੇਸ਼ਰ ਤੁਹਾਡੇ ਮਨ ਦੇ ਵਿੱਚ ਆ ਕੇ ਵਸ ਜਾਵੇ, ਤੇ ਬਿਨਾਂ ਸਿਮਰਨ ਤੋਂ ਪਾਈ ਕਦੇ ਕਿਸੇ ਦੀ ਮੁਕਤੀ ਨਹੀਂ ਹੋ ਸਕਦੀ ਇਹ ਕਲਯੁਗ ਦੇ ਵਿੱਚ। ਇਸ ਲਈ ਸਿਮਰਨ ਕਰਨਾ ਚਾਹੀਦਾ, ਗੁਰੂ ਵਾਲੇ ਹੋ ਕੇ ਨਾਮ ਦਾ ਸਿਮਰਨ ਕਰਨਾ ਚਾਹੀਦਾ। ਜਿਵੇਂ ਅੱਜ ਕਈ ਗੁਰਮੁਖ ਪਿਆਰੇ ਅੰਮ੍ਰਿਤ ਛਕ ਰਹੇ ਨੇ, ਗੁਰੂ ਵਾਲੇ ਹੋਣ ਦਾ ਹੀ ਤਰੀਕਾ, ਇਸ ਤੋਂ ਬਿਨਾਂ ਹੋਰ ਕੋਈ ਦੂਜਾ ਤਰੀਕਾ ਨਹੀਂ। ਲੋ ਹੁਣ ਆਰੰਭ ਤੋਂ ਭਗਤ ਕਬੀਰ ਜੀ ਭਾਈ ਸਿਮਰਨ ਦੀ ਮਹਿਮਾ ਉਚਾਰਨ ਕਰਦੇ ਹਨ। ਜੇ ਸਿਮਰਨ ਹੋਏ ਮੁਕਤ ਦੁਆਰ, ਜਾਹੇ ਬੈਕੁੰਠ ਨਹੀਂ ਸੰਸਾਰ। ਭਗਤ ਕਬੀਰ ਜੀ ਕਹਿੰਦੇ ਜੇ ਸਿਮਰਨ ਹੋਏ ਮੁਕਤ ਦੁਆਰ, ਕਹਿੰਦੇ ਭਾਈ ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਹੋਏ ਮੁਕਤ ਦੁਆਰ। ਜਿਹੜਾ ਮੁਕਤੀ ਦਾ ਦੁਆਰ ਕੀ ਹੈ? ਗਿਆਨ ਪ੍ਰਾਪਤ ਹੋ ਜਾਂਦਾ। ਜਿਹੜਾ ਮਨੁੱਖ ਸਿਮਰਨ ਕਰਦਾ ਹੈ ਤੇ ਉਸਨੂੰ ਮੋਖ ਦੁਆਰ ਦੀ ਪ੍ਰਾਪਤੀ ਹੁੰਦੀ ਹੈ। ਮੋਖ ਦੁਆਰ ਹੈ ਗਿਆਨ, ਕਿਉਂਕਿ ਗਿਆਨ ਦੁਆਰਾ ਮੁਕਤੀ ਪ੍ਰਾਪਤ ਹੁੰਦੀ ਹੈ ਤੇ ਗਿਆਨ ਭਾਈ ਗੁਰੂ ਤੋਂ ਮਿਲਦਾ। ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦਾ ਵੇਦ ਵਿਆਸਾ ਕੋਈ। ਭਗਤ ਕਬੀਰ ਜੀ ਕਹਿੰਦੇ ਭਾਈ ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਮੋਖ ਦੁਆਰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਜਾਹੇ ਬੈਕੁੰਠ ਨਹੀਂ ਸੰਸਾਰ। ਤੇ ਫਿਰ ਜਦੋਂ ਮੋਖ ਦੁਆਰ ਮੁਕਤੀ ਦਾ ਦੁਆਰ ਮਿਲ ਗਿਆ, ਗਿਆਨ ਪ੍ਰਾਪਤ ਹੋ ਗਿਆ, ਜਾਹੇ ਬੈਕੁੰਠ, ਫਿਰ ਇਹ ਜੀਵ ਸਿੱਧਾ ਬੈਕੁੰਠ ਦੇ ਵਿੱਚ ਜਾਂਦਾ ਹੈ, ਨਹੀਂ ਸੰਸਾਰ। ਤੇ ਜਦੋਂ ਇੱਕ ਵਾਰੀ ਬੈਕੁੰਠ ਵਿੱਚ ਚਲਿਆ ਜਾਵੇ, ਫਿਰ ਦੁਬਾਰਾ ਮੁੜ ਕੇ ਉਹਨੂੰ ਸੰਸਾਰ ਦੇ ਵਿੱਚ ਨਹੀਂ ਆਉਣਾ ਪੈਂਦਾ। ਸੰਸਾਰ ਤੋਂ ਉਸਨੂੰ ਬੰਦ ਖਲਾਸੀ ਮਿਲ ਜਾਂਦੀ ਹੈ। ਨਿਰਭਉ ਕੈ ਕਰ ਬਜਾਵਹਿ ਤੂਰ, ਅਨਹਦ ਬਜਹਿ ਸਦਾ ਭਰਪੂਰ। ਸਿਮਰਨ ਕਰਨ ਵਾਲਾ ਮਨੁੱਖ ਫਿਰ ਨਿਰਭਉ ਅਕਾਲ ਪੁਰਖ ਦਾ ਨਾਮ ਹੈ। ਅਸੀਂ ਮੂਲ ਮੰਤਰ ਪੜ੍ਹਦੇ ਹਾਂ, ਉਹਦੇ ਵਿੱਚ ਵੀ ਇਹ ਸ਼ਬਦ ਆਇਆ ਨਿਰਭਉ ਨਿਰਵੈਰ। ਨਿਰਭਉ ਦਾ ਅਰਥ ਹੈ ਭੈ ਤੋਂ ਰਹਿਤ ਅਕਾਲ ਪੁਰਖ। ਉਹ ਫਿਰ ਨਿਰਭਉ ਕਹਿ ਕਰ ਬਜਾਵਹਿ ਤੂਰ, ਉਹ ਅਕਾਲ ਪੁਰਖ ਵਾਹਿਗੁਰੂ ਦੇ ਘਰ ਸੱਚਖੰਡ ਦੇ ਵਿੱਚ ਜਾ ਕੇ ਬਜਾਵਹਿ ਤੂਰ, ਉਹ ਪਾਈ ਤੂਰ ਦਾ ਅਰਥ ਹੈ ਵਾਜੇ, ਖੁਸ਼ੀਆਂ ਦੇ ਵਾਜੇ ਵਜਾਉਂਦੇ। ਅਨਹਦ ਬਜਹਿ ਸਦਾ ਭਰਪੂਰ, ਉਸ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਵੀ ਅਨਹਦ ਬਜਹਿ ਸਦਾ ਭਰਪੂਰ, ਉੱਥੇ ਅਨਹਦ ਵਾਜੇ ਵੱਜਦੇ ਨੇ, ਜਿਨ੍ਹਾਂ ਦੀ ਬਾਬਤ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ ਹੈ, ਸੋ ਦਰ ਕਿਹਾ ਸੋ ਕਰ ਕਿਹਾ ਜਿਤਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਪਰਿਸੋ ਕਹੀਨ, ਕੇਤੇ ਗਾਵਣ ਹਾਰੇ। ਉਸ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਵੀ ਅਨਹਦ ਬਜੇ ਸਦਾ ਭਰਪੂਰ, ਅਨਹਦ ਵਾਜੇ ਵੱਜਦੇ ਨੇ, ਤੇ ਉਹਨਾਂ ਦੀ ਧੁਨ ਐ ਲਵਾ ਲਵ ਉੱਥੇ ਭਰਪੂਰ ਰਹਿੰਦੀ ਹੈ। ਐਸਾ ਸਿਮਰਨ ਕਰ ਮਨ ਮਾਹੇ, ਬਿਨ ਸਿਮਰਨ ਮੁਕਤ ਕਤ ਨਾਹੀਂ ਰਹਾਉ। ਜੇ ਸਿਮਰਨ ਨਾਹੀ ਨਨਕਾਰ, ਮੁਕਤ ਕਰੈ ਉਤਰੈ ਬਹੁ ਭਾਰ। ਰਹਾਉ ਬਿਸਰਾਮ ਦੇ ਕੇ ਭਗਤ ਕਬੀਰ ਜੀ ਕਹਿੰਦੇ ਨੇ ਭਾਈ ਜਿਸ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਨਾਹੀ ਨਨਕਾਰ, ਤੁਹਾਨੂੰ ਕਿਧਰੇ ਵੀ ਨਨਾਕਾਰ ਨਹੀਂ ਹੋਵੇਗਾ। ਨਨਕਾਰ ਦਾ ਅਰਥ ਹੈ ਵੀ ਕੋਈ ਤੁਹਾਨੂੰ ਜਵਾਬ ਨਹੀਂ ਦੇਵੇਗਾ, ਕੋਈ ਤੁਹਾਨੂੰ ਕਿਸੇ ਕਿਸਮ ਦਾ ਵੀ ਤੁਸੀਂ ਕੋਈ ਬਚਨ ਕਰ ਦਿਓ, ਕੋਈ ਗੱਲ ਆਖ ਦਿਓ, ਕੋਈ ਉਸਨੂੰ ਮੋੜ ਨਹੀਂ ਸਕੇਗਾ। ਇਹ ਸਿਮਰਨ ਦੀ ਸ਼ਕਤੀ ਹੈ। ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਕਤੇ, ਜੋ ਬੋਲੇ ਈਹਾਂ ਊਹਾਂ ਸੱਚ ਹੋਵੇ। ਬੰਦਗੀ ਕਰਨ ਵਾਲੇ ਪੁਰਸ਼ ਦੀ ਧਰਮਰਾਜ ਵੀ ਨਹੀਂ ਮੋੜ ਸਕਦਾ। ਜਨਕ ਰਾਜਾ ਜਦੋਂ ਬੈਕੁੰਠ ਨੂੰ ਜਾ ਰਿਹਾ ਸੀ, ਮਨ ਦੇ ਵਿੱਚ ਖਿਆਲ ਆਇਆ ਜਾਂਦੇ ਜਾਂਦੇ ਜਮਰਾਜਪੁਰੀ ਨੂੰ ਵੀ ਦੇਖ ਲਈਏ। ਜਦੋਂ ਉੱਥੇ ਗਏ ਤੇ ਧਰਮਰਾਜ ਨੇ ਬਹੁਤ ਸਾਰੇ ਪਾਪੀ ਜੀਵਾਂ ਨੂੰ ਨਰਕਾਂ ਵਿੱਚ ਸੁੱਟਿਆ ਹੋਇਆ ਸੀ, ਤੇ ਉਹਨਾਂ ਦੇ ਉੱਤੇ ਬੜੇ ਜ਼ੁਲਮ ਹੋ ਰਹੇ ਸਨ, ਤੇ ਬੜਾ ਉਹਨਾਂ ਨੂੰ ਕਸ਼ਟ ਦਿੱਤਾ ਜਾ ਰਿਹਾ ਸੀ। ਆਇਆ ਧਰਮਰਾਜ ਨੂੰ ਕਹਿਣ ਲੱਗਾ, ਭਲਿਆ ਲੋਕਾ, ਤੂੰ ਇਹਨਾਂ ਤੇ ਇੰਨਾ ਜ਼ੁਲਮ ਕਿਉਂ ਕਰਦੇ? ਉਹ ਅੱਗੋਂ ਕਹਿਣ ਲੱਗਾ, ਕਹਿੰਦਾ ਮਹਾਰਾਜੀ ਮਰਜ਼ੀ ਨਹੀਂ, ਮੈਨੂੰ ਉੱਤੋਂ ਹੁਕਮ ਹੈ ਅਕਾਲ ਪੁਰਖ ਦਾ, ਪਾਪੀਆਂ ਨੂੰ ਦੰਡ ਦੇਣਾ, ਸੰਤਾਂ ਮਾਨੋ ਦੂਤਾਂ ਡਾਨੋ, ਇਹ ਕੁਟਵਾਰੀ ਮੇਰੀ, ਇਹ ਮੇਰੀ ਡਿਊਟੀ ਹੈ ਵੀ ਮੈਂ ਸੰਤਾਂ ਦਾ ਬੰਦਗੀ ਕਰਨ ਵਾਲਿਆਂ ਦਾ ਸਤਿਕਾਰ ਕਰਦਾ ਹਾਂ, ਤੇ ਦੁਸ਼ਟਾਂ ਦਾ ਮੈਂ ਵੀ ਇਸੇ ਤਰ੍ਹਾਂ ਦਾ ਹਾਲ ਕਰਦਾ ਹਾਂ ਜੋ ਕੁਝ ਤੁਸੀਂ ਵੇਖ ਰਹੇ ਹੋ, ਇਹ ਮੇਰੀ ਮਰਜ਼ੀ ਨਹੀਂ, ਅਕਾਲ ਪੁਰਖ ਦਾ ਹੁਕਮ ਹੈ। ਤੇ ਫਿਰ ਵੀ ਉਹ ਕਹਿਣ ਲੱਗੇ, ਭਾਈ ਅਕਾਲ ਪੁਰਖ ਇਹ ਤੇ ਨਹੀਂ ਆਖਦਾ ਵੀ ਤੂੰ ਇੰਨਾ ਜ਼ੁਲਮ ਕਰੇ। ਉਹ ਕਹਿੰਦਾ, ਫਿਰ ਜੇ ਇਹ ਗੱਲ ਹੈ ਤੇ ਤੁਸੀਂ ਵੀ ਅਕਾਲ ਪੁਰਖ ਦੇ ਪਿਆਰੇ ਹੋ, ਤੇ ਤੁਸੀਂ ਫਿਰ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕੋਈ ਅਰਦਾਸ ਬੇਨਤੀ ਕਰ ਦਿਓ, ਮੈਨੂੰ ਉੱਤੋਂ ਆਰਡਰ ਮਿਲ ਜਾਵੇ ਤੇ ਮੈਂ ਛੱਡ ਦੇਵਾਂਗਾ। ਤੇ ਉਸ ਵੇਲੇ ਜਨਕ ਰਾਜੇ ਨੇ ਕਹਿੰਦੇ ਨੇ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਕੀਤਾ ਤੇ ਅਰਦਾਸ ਬੇਨਤੀ ਕੀਤੀ। ਉਸੇ ਵੇਲੇ ਦਰਗਾਹੀ ਹੁਕਮ ਆਇਆ, ਧਰਮਰਾਜ ਨੂੰ ਆਖਿਆ ਗਿਆ ਵੀ ਇਹ ਪਾਪੀ ਜੀਵਾਂ ਨੂੰ ਸਾਰਿਆਂ ਨੂੰ ਨਰਕਾਂ ਤੋਂ ਬਾਹਰ ਕੱਢ ਦੇ। ਇਤਿਹਾਸ ਦੱਸਦਾ ਵੀ 96 ਕਰੋੜ ਉਸ ਵੇਲੇ ਜੀਵ ਸਨ ਨਰਕਾਂ ਦੇ ਵਿੱਚ, ਜਿਨ੍ਹਾਂ ਦਾ ਛੁਟਕਾਰਾ ਹੋਇਆ। ਕਿਸੇ ਕਵੀ ਨੇ ਲਿਖਿਆ ਹੈ, ਧਨ ਧਨ ਰਾਜਾ ਜਨਕ ਹੈ, ਜੇ ਇਹ ਕੜੀ ਕੇ ਸਿਮਰਨੇ ਪਾਪੀ ਤਰੇ ਨੇ। ਇਹ ਕੜੀ ਪਰ ਸਿਮਰਨ ਦੇ ਨਾਲ ਬੇਅੰਤ ਪਾਪੀਆਂ ਦਾ ਉਧਾਰ ਹੋਇਆ। ਇਹ ਹੈ ਸਿਮਰਨ ਦੀ ਸ਼ਕਤੀ। ਜੇ ਸਿਮਰਨ ਨਾ ਸਕਿਆ ਜਿਸ ਦਾ ਸਿਮਰਨ ਕਰਨ ਦੇ ਨਾਲ ਕੋਈ ਭਾਈ ਨਨਕਾਰ ਨਹੀਂ, ਕੋਈ ਜਵਾਬ ਨਹੀਂ ਦੇ ਸਕਦਾ। ਇਹਦਾ ਮੁੱਖ ਹੀ ਗੱਲ ਹੈ ਬਚਨ ਫਿਰ ਵਾਹਿਗੁਰੂ ਦਾ ਸਿਮਰਨ ਭਾਈ ਸਭ ਦੀ ਮੁਕਤੀ ਕਰਦਾ। ਉਤਰਾ ਬਹੁ ਪਾਰ ਤੇ ਸਿਮਰਨ ਕਰਨ ਦੇ ਨਾਲ ਜਿਹੜਾ ਬਹੁਤਾ ਉਤਰ ਜਾਂਦਾ। ਨਮਸਕਾਰ ਕਰ ਹਿਰਦੈ ਮਾਹੇ ਫਿਰ ਤੇਰਾ। ਭਗਤ ਕਬੀਰ ਜੀ ਸਾਡੇ ਮਨ ਨੂੰ ਸਿੱਖਿਆ ਦਿੰਦੇ ਨੇ ਕਿ ਐ ਮਨਾ, ਤੂੰ ਉਸ ਵਾਹਿਗੁਰੂ ਪਰਮੇਸ਼ਰ ਨੂੰ ਉਤੋਂ ਹੀ ਨਾ ਨਮਸਕਾਰ ਕਰ। ਨਮਸਕਾਰ ਕਰ ਹਿਰਦੈ ਮਾਹੇ, ਆਪਣੇ ਹਿਰਦੇ ਵਿੱਚ ਉਸ ਵਾਹਿਗੁਰੂ ਦਾ ਭੈ ਤੇ ਭਾਉ ਧਾਰਨ ਕਰਕੇ, ਕਿ ਵੀ ਉਹ ਮੇਰੇ ਅੰਗ ਸੰਗ ਵਸ ਰਿਹਾ ਹੈ, ਤੇ ਉਸ ਵਾਹਿਗੁਰੂ ਦੇ ਚਰਣਾ ਤੇ ਨਮਸਕਾਰ ਕਰ। ਦੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ। ਉਸ ਵਾਹਿਗੁਰੂ ਨੂੰ ਆਪਣੇ ਨਾਜ਼ਰ ਸਮਝ ਕੇ, ਆਪਣੇ ਦਿੱਲੀ ਪਿਆਰ ਦੇ ਨਾਲ, ਪ੍ਰੀਤ ਤੇ ਪ੍ਰਤੀਤ ਦੇ ਨਾਲ, ਭੈ ਤੇ ਭਾਉ ਦੇ ਨਾਲ ਉਸ ਵਾਹਿਗੁਰੂ ਦੇ ਚਰਨਾ ਤੇ ਨਮਸਕਾਰ ਕਰ। ਇਹਦਾ ਫਲ ਫਿਰ ਤੇਰਾ ਆਵਰ ਨਾਹੇ, ਤੇ ਫਿਰ ਮੁੜ ਕੇ ਤੇਰਾ ਸੰਸਾਰ ਦੇ ਵਿੱਚ ਆਗਮਨ ਨਹੀਂ ਹੋਵੇਗਾ, ਭਾਵ ਮੁੜ ਕੇ ਤੈਨੂੰ ਫਿਰ ਜੂਨਾਂ ਦੇ ਵਿੱਚ ਨਹੀਂ ਆਉਣਾ ਪਵੇਗਾ। ਜੇ ਸਿਮਰਨ ਕਰਹਿ ਤੂੰ ਕੇਲ, ਦੀਪਕ ਬੰਨ ਧਰਿਓ ਬਿਨ ਤੇਲ। ਭਗਤ ਜੀ ਕਹਿੰਦੇ ਨੇ ਫੇਰ ਵੇਖ, ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਕਰਹਿ ਤੂੰ ਕੇਲ, ਤੇ ਤੂੰ ਭਾਈ ਤੂੰ ਆਤਮਕ ਆਨੰਦੀ ਕੇਲ ਦਾ ਅਰਥ ਹੈ ਕੀੜਾ ਵੀ ਕਰ ਰਹੀ, ਜਾਂ ਜਿਸ ਵਾਹਿਗੁਰੂ ਦੇ ਸਿਮਰਨ ਦਾ ਸਦਕਾ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਦੀਆਂ ਖੇਡਾਂ ਖੇਡ ਰਿਹਾ ਹੈ। ਕਿਉਂਕਿ ਵਾਹਿਗੁਰੂ ਆਪਣੇ ਭਗਤਾਂ ਦੇ ਨਾਲ ਪ੍ਰੇਮ ਦੇ ਨਾਲ ਖੇਡਦਾ, ਜਿਵੇਂ ਕੋਈ ਬੱਚੇ ਮਾਤਾ ਪਿਤਾ ਆਪਣੇ ਬੱਚਿਆਂ ਨਾਲ ਖੇਡਦੇ ਨੇ, ਤੇ ਵਾਹਿਗੁਰੂ ਦੇ ਪਿਆਰੇ ਵੀ ਉਹਦੇ ਪੁੱਤਰਾਂ ਵਾਂਗ ਹੁੰਦੇ ਨੇ, ਤੇ ਫਿਰ ਉਹ ਵਾਹਿਗੁਰੂ ਉਹਨਾਂ ਦੇ ਨਾਲ ਪ੍ਰੇਮ ਦੀਆਂ ਖੇਡਾਂ ਖੇਡਦਾ। ਜੇ ਸਿਮਰਨ ਕਰਹਿ ਤੂੰ ਕੇਲ, ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਤੂੰ ਪ੍ਰੇਮ ਦੀਆਂ ਖੇਡਾਂ ਖੇਡ ਰਿਹਾ ਹੈ। ਦੀਪਕ ਬੰਨ ਧਰਿਓ ਬਿਨ ਤੇਲ, ਤੇ ਉਸ ਵਾਹਿਗੁਰੂ ਨੇ ਤੇਰੇ ਤੇ ਕਿਰਪਾ ਕੀਤੀ, ਜਦੋਂ ਤੂੰ ਸਿਮਰਨ ਕਰਨ ਲੱਗਿਆ ਤੇ ਵਾਹਿਗੁਰੂ ਨੇ ਬਿਨਾਂ ਤੇਲ ਤੋਂ ਇੱਕ ਦੀਵਾ ਬੰਨ ਕੇ ਤੇਰੇ ਹਿਰਦੇ ਵਿੱਚ ਰੱਖ ਦਿੱਤਾ। ਉਹ ਦੀਵਾ ਕਿਹੜਾ ਸੀ? ਉਹ ਦੀਵਾ ਸੀ ਭਾਈ ਗਿਆਨ ਦਾ ਦੀਵਾ। ਉਹ ਗਿਆਨ ਦਾ ਦੀਵਾ ਤੇਲ ਤੋਂ ਬਿਨਾਂ ਹੀ ਬਾਲ ਕੇ ਰੱਖ ਦਿੱਤਾ, ਤੇ ਹੁਣ ਉਸ ਦੈਵੀ ਗਿਆਨ ਦੇ ਪ੍ਰਕਾਸ਼ ਦੇ ਨਾਲ ਤੈਨੂੰ ਹਮੇਸ਼ਾ ਲਈ ਭੂਤ ਭਵਿੱਖ ਵਰਤਮਾਨ ਦਾ ਚਾਨਣ ਹੋ ਰਿਹਾ ਹੈ। ਸੋ ਦੀਪਕ ਅਮਰਕ ਸੰਸਾਰ, ਕਾਮ ਕ੍ਰੋਧ ਬਿਖ ਕਾਢੀ ਲੈ ਮਾਰ। ਗਿਆਨ ਉਹ ਜਿਹੜਾ ਅਮਰਕ ਸੰਸਾਰ, ਉਹ ਸੰਸਾਰ ਦੇ ਵਿੱਚ ਜਿਸ ਦੇ ਅੰਦਰ ਗਿਆਨ ਦਾ ਦੀਵਾ ਪ੍ਰਜਵਲਿਤ ਹੋ ਜਾਂਦਾ ਹੈ, ਤੇ ਉਹ ਮੌਤ ਦੇ ਪੈ ਸੰਸਾਰ ਦੇ ਵਿੱਚ ਅਮਰ ਕਰਨ ਵਾਲਾ ਹੈ, ਤੇ ਉਸ ਗਿਆਨ ਨੇ ਕਾਮ ਕ੍ਰੋਧ ਬਿਖ ਕਾਢੀ ਲੈ ਮਾਰ, ਜਿਹੜੀ ਕਾਮ ਦੀ ਵਾਸ਼ਨਾ ਦੀ ਸਾਡੇ ਅੰਦਰ ਭਰੀ ਹੋਈ ਸੀ, ਉਸ ਗਿਆਨ ਦੇ ਦੀਵੇ ਨੇ ਉਸਨੂੰ ਵੀ ਮਾਰ ਕੇ ਬਾਹਰ ਕੱਢ ਦਿੱਤੀ। ਗਤ ਹੋਏ ਸੋ ਸਿਮਰਨ ਰੱਖ ਕੰਠ ਪਰੋਏ। ਇਸ ਵਾਹਿਗੁਰੂ ਦਾ ਸਿਮਰਨ ਕਰਕੇ ਤੇਰੀ ਕਲਿਆਣ ਹੋ ਸਕਦੀ ਹੈ, ਤੇ ਤੂੰ ਉਸ ਵਾਹਿਗੁਰੂ ਦੇ ਸਿਮਰਨ ਨੂੰ ਰੱਖ ਕੰਠ ਵਿੱਚ ਪਰੋ ਕੇ ਰੱਖ, ਭਾਵ ਤੇਰੀ ਜ਼ਬਾਨ ਤੋਂ ਤੇਰੇ ਗਲੇ ਤੋਂ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਹੋਵੇ, ਨਾਮ ਦਾ ਉਚਾਰਨ ਹੋ, ਦੂਸਰੀ ਗੱਲ ਨਾ ਨਿਕਲੇ। ਤੂੰ ਬਸ ਜਿਵੇਂ ਕਿਸੇ ਦੇ ਗਲ ਦੇ ਵਿੱਚ ਹਾਰ ਪਾਇਆ ਹੁੰਦਾ, ਤੇ ਬਸ ਤੂੰ ਵੀ ਆਪਣੇ ਸਵਾਸਾਂ ਦੀ ਮਾਲਾ ਬਣਾ ਕੇ ਤੇ ਵਾਹਿਗੁਰੂ ਦੇ ਨਾਮ ਨੂੰ ਹੀਰੇ ਮੋਤੀਆਂ ਵਾਂਗ ਪਰੋ ਕੇ, ਤੇ ਤੂੰ ਆਪਣੇ ਬਸ ਫੇਰ ਤੈਨੂੰ ਸਭ ਕੁਛ ਹੀ ਪ੍ਰਾਪਤ ਹੋ ਸਕਦਾ ਹੈ। ਸੋ ਸਿਮਰਨ ਕਰ ਨਹੀਂ ਰਾਖ ਉਤਾਰ, ਗੁਰ ਪ੍ਰਸਾਦੀ ਉਤਰ ਹੈ ਪਾਰ। ਚਲੋ ਭਗਤ ਜੀ ਕਹਿੰਦੇ ਹੋਏ ਮਨਾ, ਤੂੰ ਉਸ ਵਾਹਿਗੁਰੂ ਦਾ ਸਿਮਰਨ ਕਰ, ਜੇ ਤੂੰ ਸਿਮਰਨ ਨਹੀਂ ਕਰਨਾ ਤੇ ਫਿਰ ਨਾਲ ਹੀ ਕਹਿੰਦੇ ਨੇ ਨਹੀਂ ਰਾਖ ਉਤਾਰ, ਆਹ ਜਿਹੜਾ ਤੂੰ ਧਰਮ ਦਾ ਭੇਖ ਧਾਰਨ ਕੀਤਾ ਹੋਇਆ ਇਹਨੂੰ ਲਾਭ ਨਹੀਂ ਨਾ ਕਰ ਸਕਦਾ, ਤੂੰ ਬਾਣੀ ਨਹੀਂ ਪੜ੍ਹ ਸਕਦਾ, ਤੇ ਫਿਰ ਆਹ ਜਿਹੜਾ ਦਿਖਾਵੇ ਦਾ ਤਾਂ ਕੋਈ ਫਾਇਦਾ ਹੀ ਨਹੀਂ। ਸੋ ਸਿਮਰਨ ਕਰ ਨਹੀਂ ਰਾਖ, ਗੁਰੂ ਦਾ ਸਿਮਰਨ ਕਰ, ਨਹੀਂ ਨੂੰ ਲਾ ਕੇ ਰੱਖ ਦੇ। ਐਵੇਂ ਲੋਕਾਂ ਨੂੰ ਭਰਮਾਉਣ ਵਾਲੀ ਗੱਲ ਕਰਨ ਵਾਲੀ ਗੱਲ ਹੈ, ਜੇ ਹੁਣ ਕੋਈ ਪੇ ਬਾਣੀ ਨਾ ਪੜ੍ਹੇ ਧਰਮ ਨਾ ਕਰੇ ਤੇ ਫਿਰ ਲੋਕ ਕਹਿੰਦੇ ਨੇ ਲੈ ਵਰਗਾ ਤੇ ਕੋਈ ਦਗੇ ਬਾਹਰ ਧਰਮ ਤੇ ਸਿੱਖੀ ਨੂੰ। ਇਸੇ ਲਈ ਭਗਤ ਨਹੀਂ ਰਾਖ ਉਤਾਰ ਜਾਂਦੇ ਭਾਈ, ਕਰ ਸਿਮਰਨ ਸਿੱਧਾ ਹੋ ਕੇ ਰੱਖਦੇ, ਭੇਖ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ। ਜਾਂ ਦੂਸਰਾ ਇਹਦਾ ਅਰਥ ਉਹ ਵੀ ਮਹਾਂਪੁਰਸ਼ ਕਰਦੇ ਨੇ, ਸੋ ਸਿਮਰਨ ਕਰ ਨਹੀਂ ਰਾਖ ਉਤਾਰ ਤੂ ਨੇ, ਉਹ ਸਰੀਰ ਤੇ ਰਾਖ ਕਹਿੰਦੇ ਨੇ, ਸਾਕਸ਼ਵਾਰ ਨੂੰ ਵੀ ਕਹਿੰਦੇ ਨੇ। ਤੇ ਕਬੀਰ ਭਗਤ ਕਹਿੰਦੇ ਕੋਈ ਬਈ ਸਿਮਰਨ ਕਰ ਨਹੀਂ ਰਾਖ ਉਤਾਰਨੀ, ਆ ਜਿਹੜੀ ਸਵਾਹ ਮਲੀ ਹੈ ਉਹਦੇ ਵਾਸਤੇ ਮਲੀ ਜੇ ਤੂੰ ਸਿਮਰਨ ਨਹੀਂ ਕਰਨਾ। ਤੇ ਜਾਂ ਇਹ ਤੀਜਾ ਇਹਦਾ ਉਹ ਵੀ ਕੀਤਾ ਹੈ, ਸੋ ਸਿਮਰਨ ਕਰ ਨਹੀਂ ਰਾਖ ਉਤਾਰ, ਕਹਿੰਦੇ ਭਾਈ ਤੂੰ ਹਮੇਸ਼ਾ ਲਈ ਸਿਮਰਨ ਕਰ, ਨਹੀਂ ਰਾਖ ਉਤਾਰ तू इस सिमरन नू कदे भी ला के पासे ना रख, इस सिमरन दी शट अपने मन उते लदी रख। सतगुरु महाराज ने बाणी विच एक पंक्ति लिखी है, खरका पैखर तौ छुटा जो ऊपर लगा। वो खार कहिंदे ने खोते नू गधे नू है, जिवें जिहड़ा गधा खुला फिर मस्ती करदे, ते जांदा कहिंदे उस गधे उत्ते भार लद्या खड़पाउणा पैंदा वी इह खड़मासी ना करे। ते सतगुरु ने सिख्या दित्ती है, कहिंदे भाई जां ते इस कम दे विच जोड़ी रखो, ते जे कम नहीं करदा ते फिर वी तू चल सिमरन ही कर। सिमरन करना खड़वा भार भी नहीं होवेगा ना, ते फिर सिमरन करे पैरां दे विच पा दिओ, फिर भी खड़मासी नहीं करेगा। वीर कहिंदे ने भाई तू सिमरन ही रख उतार, तू हमेशा लई सिमरन नूं ला के ना रख। भाव रखना चाहिए तां कि साडा मन कोई होर माड़े पासे ना जावे। गुरप्रसादी उतरा है पार ते भाई फिर गुरु की कृपा नाल तू पाव सागर तू पार उतर जावेगा। जे सिमरन नाही तो कान मंदर सोवह पटंबर तान, फिर वेख जिस वाहिगुरु दे सिमरन दा सदका तेनू किसी की कान कनौड़ भी नहीं मननी पई, क्योंकि जेड़ा बंदा सिमरन करदा ना वह सब दुनिया तो बेपरवाह हो जाता। कोई गरीब ओह नहीं, किसी लई महापुरश दी निशानी। सतगुरु महाराज ने बाणी विच लिखिया है, बे पांको पाक स्वामी, जिन्हां दे पास वो चाहे दुनिया का कोई प्रधान मंत्री प्रवाह मनदा किसी, वो कहें तुरिया फिर मैंने सिमरन करन वालियां नू ए बेपरवाही। ते फिर वेख जिस वाहिगुरु का सिमरन सब प्राप्त हो गई है, तेनू किसी की कान कनौड़नी मननी पैंदी। सोहने मंदरां दे विच पटंबरदार त्रेशमी बस्तियां रजाइयां लै लैके ते बड़े सोहने कोरिया दे कंबल लै लैके सीधा है, जिस वाहिगुरु ने तेनू सारियां दातां बख्शिश कीतियां है। सेज सुखाली बिकतू अंदन पियो, जिस वाहिगुरु की कृपा दे नाल बड़ी सुख पियो ते बड़ा अपने मन दे विच खुश भी हुंदा। जे किसी नू सौण वास्ते सोहनी सेजा मिल जावे ना, ते फिर बड़ा खुश हुंदा है वी बड़ी सोहनी सेजा मैनू मिल गई। ते सतगुरु भगत कबीर जी कहिंदे ने जिस वाहिगुरु की कृपा दे नाल बड़ी सुख वाली सेजा ते सौना है ते तेरा मन खुश हुंदा है, सो सिमरन तू अंदन पियो, ते फिर तू उस वाहिगुरु दे सिमरन दा अमृत रस रात दिन पी। चल हुण सेजा ते तां पै गया, ते उत्थे सेजा ते पै के एवें ही ना उत्थे उसल वटे लई जाया कर, तो उत्थे सिमरन भी करया कर। जिन्ना चिर तेनू नींद नहीं आउंदी उन्ना चिर सिमरन दा आनंद सिमरन दा रस पिया कर। सेजा ते सौके भी सानू रब भुलना नहीं चाहीदा। जिन्ने सुख वाहिगुरु ने दिते ने उन्हां सुखां दे विच रह के भी सानू वाहिगुरु दा सिमरन करदे रहना चाहीदा। इह भगत कबीर जी सानू सिख्या दे रहे हन, जे सिमरन तेरी जाए बलाए, जे सिमरन तुझ पो है न माए। जिस वाहिगुरु दा सिमरन करके तेरी जिहड़ी ये बला है हौमे दी ए भी दूर हो सकदी है, ते जिस वाहिगुरु दा सिमरन करके आ जिहड़ी माया है नागनी ए भी तेनू पो नहीं सकदी, ए भी तेनू डंग नहीं सकदी। तू उस वाहिगुरु दा सिमरन कर। सिमर सिमर हर हर मन गाईऐ, ए सिमरन सतगुर ते पाईऐ। सिमर सिमर तू बार बार वाहिगुरु दा सिमरन कर, हर हर मन गाईऐ, ते फिर वाहिगुरु वाहिगुरु दा जस भी अपने मन अंदर गायन कर। भाव ए तू मन दे विच सिमरन कर, ते रसना तू वाहिगुरु दा जस कीर्तन कर। ए सिमरन सतगुर ते पाईऐ, ए जिहड़ा सिमरन है ना ए सतगुरु दी कृपा नाल ही प्राप्त हुंदा है। ते असी चाहे किन्ना भी यतन करदे हां, असी ਵਿੱਚ ਹੁੰਦਾ ਹੈ ਮਾਲਾ ਵੀ ਹੁੰਦੀ ਹਮ ਜਪਦੀ ਆ, ਪਰ ਮਨ ਹੋਰ ਹੀ ਫੁਰ ਨਹੀਂ ਕਰਦਾ ਰਹੀ। ਸਿਮਰਨ ਅਸਲੀ ਸਤਿਗੁਰੂ ਦੀ ਕਿਰਪਾ ਦੀ ਕਿਰਪਾ ਦੇ ਪਥ ਦੇ ਦੱਸੇ ਅਸੂਲਾਂ ਨੂੰ ਅਪਣਾਉਣਾ ਚਾਹੀਦਾ, ਫਿਰ ਹੀ ਅਸਲੀ ਸਿਮਰਨ ਪ੍ਰਾਪਤ। ਪੁੱਛਦੇ ਨੇ ਮਹਾਰਾਜ ਸਿਮਰਨ ਕਿੰਨਾ? ਭਗਤ ਕਬੀਰ ਜੀ ਕਹਿੰਦੇ ਨੇ ਸਦਾ ਉਠਤ ਬੈਠਤ ਸਾਸ ਗਰਾ, ਸਦਾ ਹੀ ਰਾਤ ਦਿਨ ਮੇਰੀ ਪਾਬੰਦੀ ਨਹੀਂ, ਸਿਮਰਨ ਕਰੀ ਚੱਲੋ। ਇਹਾਂ ਵੀ ਭਗਤ ਜੀ ਕਹਿੰਦੇ ਭਾਈ ਹਾਂ ਉੱਠਦਿਆਂ ਬਹਿੰਦਿਆਂ ਸਾਸ ਅੰਦਰ ਨੂੰ ਜਾਂਦਾ, ਤੇ ਤੁਸੀਂ ਕਰੋ। ਜਾਗ ਸੋਏ ਸਿਮਰਨ ਪਾਈਆ ਸੰਜੋਗ, ਭਗਤ ਜੀ ਕਹਿੰਦੇ ਜਾਗਦੇ ਵੀ ਤੇ ਸੁੱਤੀ ਚੱਲੋ, ਸੁੱਤਿਆਂ ਵੀ ਸਾਨੂੰ ਸਿਮਰਨ ਪਾਈਆ ਸੰਜੋਗ ਤੇ ਪਾਈ ਪਿਛਲੇ ਸੰਜੋਗ ਸਦਕਾ ਇਹ ਸਿਮਰਨ ਪ੍ਰਾਪਤ ਹੁੰਦਾ ਹੈ। ਪਰ ਸੋ ਸਿਮਰਨ ਰਾਮ ਨਾਮ ਆਦਾ, ਭਗਤ ਜੀ ਕਹਿੰਦੇ ਨੇ ਪਾਈ ਜਿਸ ਸਿਮਰਨ ਕਰਕੇ ਨਾ ਹੀ ਤੁਝ ਭਾਰ, ਤੈਨੂੰ ਕੋਈ ਵੀ ਭਾਰ ਨਹੀਂ ਚੱਕਣਾ ਪਵੇਗਾ, ਪਰ ਹੀ ਹਲਕਾ ਹੋ ਜਾਵੇ। ਸੋ ਸਿਮਰਨ ਰਾਮ ਨਾਮ ਆਧਾਰ, ਪਾਈ ਤੂੰ ਉਹ ਸਿਮਰਨ ਕਰ ਤੇ ਸਿਮਰਨ ਕਰਦਿਆਂ ਕਰਦਿਆਂ ਵਾਹਿਗੁਰੂ ਦੇ ਜੀਵਨ ਦਾ ਆਧਾਰ ਹੀ ਬਣਾ ਲੈ।